ਪ੍ਰਗਟਾਏ ਬੇ ਹੀ ਸਤਗੁਰ ਪੂਰੇ ਦੇ ਦਰਸ ਬੋ ਸੰਗਤਾ ਸਿੱਖਣੀ ਚ ਪੂਰੇ ਇਕ ਦਿਨ ਬੱਲੋ ਖਰੇ ਹੋਏ ਨਿਜ ਅਰਜ ਗੁਜ਼ਾਰੀ ਸੁਨੋ ਪ੍ਰਭੋ ਪਾਤਸ਼ਾਹ ਤੁਮ ਸਿੱਖ ਪੀਰ ਬਿਦਾਰੇ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਪ ਭਏ ਤਾਂ ਅਵਗੁਣ ਸਭ ਛਪੇ। ਐਸੇ ਕਰੁਣਾ ਨਿਧਾਨ ਤਤ ਪਾਵਨ ਭਗਤ ਵਛਲ ਅਨਾਥ ਨਾਥ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਔਰ ਨੌਵੇਂ ਪਾਤਸ਼ਾਹ ਧਰਮ ਦੇ ਰਾਖੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਪਵਿੱਤਰ ਇਤਿਹਾਸਕ ਸਥਾਨ ਤੇ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ ਚ ਜੁੜ ਬੈਠੀ ਗੁਰੂ ਕਾ ਖਾਸ ਰੂਪ ਪਰਮ ਸਨਮਾਨ ਯੋਗ ਸਤਿਕਾਰ ਯੋਗ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ। ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਵੱਡੇ ਭਾਗ ਹਨ ਕਿ ਨਿਤਾ ਪ੍ਰਤੀ ਗੁਰੂ ਚਰਣਾ ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੀਸਰੇ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਆਪ ਜੀ ਸਰਵਣ ਕਰ ਰਹੇ ਦੀਨ ਦੁਨੀਆਂ ਦੇ ਮਾਲਕ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਨਿਤ ਵਿਵਹਾਰ ਉਹ ਆਪ ਜੀ ਨੇ ਕੱਲ ਦੀ ਕਥਾ ਚ ਸਰਵਣ ਕੀਤਾ ਹੈ ਕਿ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਸਤਿਗੁਰੂ ਜੀ ਜਾਗਦੇ ਨੇ ਸਤਿਗੁਰਾਂ ਦੇ ਨਿਕਟਵਰਤੀ ਸਿੱਖ ਭਾਈ ਸਾਹਿਬ ਭਾਈ ਬੱਲੂ ਜੀ ਬਿਆਸ ਦਰਿਆ ਚੋਂ ਨਿਰਮਲ ਸਵੱਛ ਜਲ ਲਿਆ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੂੰ ਇਸ਼ਨਾਨ ਕਰਾਉਂਦੇ ਨੇ ਆਪਣੇ ਹੱਥੀ ਵਟਣਾ ਮਲਦੇ ਨੇ ਨਿਤਾ ਪ੍ਰਤੀ ਕੇਸਾਂ ਚ ਦਹੀਂ ਪਾ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਕੇਸ ਧੋਂਦੇ ਨੇ ਸਤਿਗੁਰਾਂ ਦੇ ਸਰੀਰ ਦਾ ਕੱਦ ਛੋਟਾ ਹੈ ਉਮਰ ਦੀਰਘ ਹੈ ਪਰ ਅੰਦਰ ਜੋਤ ਬੜੀ ਵਿਸ਼ਾਲ ਹੈ ਦਿਨ ਚੜ੍ਹਦਿਆਂ ਤੱਕ ਨੇਤਰ ਮੁੰਦ ਕੇ ਸਤਿਗੁਰੂ ਜੀ ਆਪਣੇ ਸਰੂਪ ਆਪਣੇ ਨਿਜਾ ਆਨੰਦ ਚ ਲੀਨ ਹੁੰਦੇ ਨੇ ਉਧਰ ਸਤਿਗੁਰਾਂ ਦਾ ਅੰਮ੍ਰਿਤ ਵੇਲੇ ਦਾ ਦੀਵਾਨ ਸਜਦਾ ਰਬਾਬੀ ਸਿੱਖ ਆ ਕੇ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਕੀਰਤਨ ਕਰਦੇ ਨੇ ਵੱਡਿਆਂ ਭਾਗਾਂ ਵਾਲੇ ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਦੇ ਸਜੇ ਹੋਏ ਇਨ੍ਹਾਂ ਸਮਾਗਮਾਂ ਵਿਚ ਹਾਜ਼ਰੀਆਂ ਭਰ ਕੇ ਅੰਮ੍ਰਿਤ ਵਰਖਾ ਗੁਰੂ ਕੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਦੇ ਹਨ ਜਿਸ ਵੇਲੇ ਦਿਨ ਚੜ੍ਹਦਾ ਗੁਰੂ ਅਮਰਦਾਸ ਸਾਹਿਬ ਜੀ ਸੰਗਤ ਨੂੰ ਦਰਸ਼ਨ ਦਿੰਦੇ ਨੇ ਦੁਪਹਿਰ ਤੱਕ ਸਤਿਗੁਰੂ ਜੀ ਦੁਪਹਿਰਾਂ ਤੱਕ ਦਰਸ਼ਨ ਦੇ ਕੇ ਸੰਗਤ ਨੂੰ ਕਿਰਤਾਰਥ ਕਰਦੇ ਨੇ ਦੁਪਹਿਰ ਦੇ ਸਮੇਂ ਲਾਂਗਰੀ ਆ ਕੇ ਬੇਨਤੀ ਕਰਦਾ ਕਿ ਲੰਗਰ ਤਿਆਰ ਹੈ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰੇ ਵਰਣਾਂ ਦੀ ਪੰਗਤ ਇੱਕੋ ਥਾਂ ਤੇ ਬਹਿ ਕੇ ਲੰਗਰ ਛਕਦੀ ਹੈ ਆਪ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਅਲੂਣਾ ਓਗਰਾ ਛਕਦੇ ਨੇ ਸਤਿਗੁਰਾਂ ਦਾ ਨੇਮ ਇਸ ਤਰ੍ਹਾਂ ਦਾ ਬਣਾ ਦਿੱਤਾ ਹੈ ਕਿ ਪਹਿਲੇ ਪੰਗਤ ਪਾਛੇ ਸੰਗਤ ਕਿ ਪਹਿਲਾਂ ਪੰਗਤ ਵਿਚ ਬੈਠ ਕੇ ਭੋਜਨ ਛੱਕ ਕੇ ਫਿਰ ਸਾਡੇ ਦਰਸ਼ਨ ਕਰਨ ਲਈ ਆਉਣਾ ਇਹਦੇ ਨਾਲ ਜਿਨ੍ਹਾਂ ਦੇ ਅੰਦਰ ਆਪਣੀ ਉੱਚੀ ਜਾਤੀ ਦਾ ਮਾਣ ਹੁੰਦਾ ਸੀ ਉਹ ਮਾਣ ਟੁੱਟ ਜਾਣਾ। ਫਿਰ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂਦੇ, ਜਿਹੜੇ ਇਹ ਸੋਚਦੇ ਸਨ ਵੀ ਸਾਡੀ ਉੱਚੀ ਜਾਤ ਹੈ, ਅਸੀਂ ਨੀਵੀਂ ਬਰਾਦਰੀ ਚ ਬਹਿ ਕੇ ਲੰਗਰ ਕਿਵੇਂ ਚੱਕੀਏ, ਉਨ੍ਹਾਂ ਨੂੰ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਨਹੀਂ ਸਨ ਹੁੰਦੇ। ਫਿਰ ਸਤਿਗੁਰਾਂ ਨੇ ਇੱਕ ਦਿਨ ਵਾਸਤੇ ਲੰਗਰ ਪ੍ਰਸ਼ਾਦਾ ਜਿੰਨਾ ਕੁ ਪੱਕਦਾ ਉਨੀ ਕੁ ਰਸਤ ਲੈਣੀ, ਸ਼ਾਮ ਨੂੰ ਸਾਰੀ ਸੰਗਤ ਨੂੰ ਲੰਗਰ ਛਕਾਉਣ ਤੋਂ ਬਾਅਦ ਜਿਹੜਾ ਲੰਗਰ ਵੱਧ ਜਾਣਾ ਉਹ ਪਸ਼ੂਆਂ ਵਿਚ ਜਾਨਵਰਾਂ ਵਿਚ ਵਰਤਾ ਦੇਣਾ, ਬਰਤਨ ਮੂਧੇ ਮਰਵਾ ਦੇਣੇ, ਇਥੋਂ ਤੱਕ ਵੀ ਜਿਹੜਾ ਗਾਗਰਾਂ ਵਿਚ ਪਾਣੀ ਆ ਉਹ ਵੀ ਡਲਵਾ ਕੇ ਮੂਧਾ ਮਰਵਾ ਦੇਣਾ। ਇਕ ਵੀ ਕਿਸੇ ਵਿਅਕਤੀ ਵਾਸਤੇ ਕੱਲ ਵਾਸਤੇ ਕੋਈ ਭੋਜਨ ਜੋੜ ਕੇ ਨਹੀਂ ਸਨ ਰੱਖਿਆ ਕਰਦੇ, ਇਹ ਜਾਣ ਕੇ ਵੀ ਸਵੇਰ ਹੋਏਗੀ ਪਰਮੇਸ਼ਰ ਫੇਰ ਭੇਜੇਗਾ। ਸੰਗਤ ਕੋਲੋਂ ਵੀ ਉਤਨਾ ਕੁ ਦਾਨ ਲੈਂਦੇ ਨੇ ਜਿੰਨਾ ਕਿ ਇਕ ਦਿਨ ਦੇ ਵਿਚ ਲੱਗ ਜਾਏ। ਅਗਲੇ ਦਿਨ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੁਝ ਵੀ ਜੋੜ ਕੇ ਨਹੀਂ ਰੱਖਦੇ, ਇਥੋਂ ਤੱਕ ਕਿ ਆਪਣੇ ਸਰੀਰ ਤੇ ਪਾਇਆ ਹੋਇਆ ਚੋਲਾ ਉਹਦੇ ਤੋਂ ਇਲਾਵਾ ਕੋਈ ਦੂਸਰਾ ਕੱਪੜਾ ਵੀ ਘਰ ਚ ਨਹੀਂ ਰੱਖਦੇ। ਜਦੋਂ ਤੱਕ ਉਹ ਪਾਇਆ ਤਨ ਤੇ ਕੱਪੜਾ ਪੁਰਾਣਾ ਨਾ ਹੋ ਜਾਏ ਉਦੋਂ ਤੱਕ ਦੂਸਰਾ ਕੱਪੜਾ ਨਹੀਂ ਸਨ ਲੈਂਦੇ। ਐਸੇ ਸਤਿਗੁਰੂ ਦੀਨ ਦਿਆਲ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਵਿਰਖਤਾਂ ਵਾਲਾ ਇਹ ਦਰਵੇਸ਼ਾਂ ਵਾਲਾ ਜੀਵਨ ਹੈ, ਜਿਵੇਂ ਪੰਛੀਆਂ ਤੇ ਦਰਵੇਸ਼ਾਂ ਦਾ ਜੀਵਨ ਇਕੋ ਜਿਹਾ ਹੁੰਦਾ ਹੈ ਵੀ ਉਹ ਕੁਝ ਵੀ ਪੱਲੇ ਨਹੀਂ ਬੰਨਦੇ, ਨਾ ਪੰਛੀ ਕੁਝ ਜੋੜਦੇ ਨੇ ਨਾ ਦਰਵੇਸ਼ ਜੋੜਦੇ ਨੇ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਵੀ ਕੁਝ ਇਹੋ ਜਿਹਾ ਨੇਮ ਹੈ। ਇਹ ਕਥਾ ਆਪਾਂ ਕੱਲ ਦੇ ਪ੍ਰਕਰਣਾਂ ਚ ਵਿਚਾਰੀ ਸੀ। ਗੋਇੰਦਵਾਲ ਸਾਹਿਬ ਵਿਚ ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਨੇ, ਕਈਆਂ ਨੇ ਇੱਥੇ ਆ ਕੇ ਆਪਣੇ ਮਕਾਨ ਬਣਾ ਲਏ ਨੇ, ਜਾਣ ਕੇ ਵੀ ਗੁਰੂ ਕੀ ਨਗਰੀ ਚ ਵਸਾਂਗੇ। ਸਤਿਗੁਰਾਂ ਦੀ ਨਗਰੀ ਦੇ ਵਿਚ ਕਿਸੇ ਪ੍ਰਕਾਰ ਦਾ ਕੋਈ ਸੋਗ ਨਹੀਂ, ਦੁੱਖ ਨਹੀਂ, ਖੁਸ਼ੀਆਂ ਨੇ, ਖੇੜੇ ਵਰਤ ਰਹੇ ਨੇ। ਔਰ ਇੱਕ ਦਿੱਲੀ ਤੇ ਲਾਹੌਰ ਦੇ ਮੁੱਖ ਲਾਂਘੇ ਦੇ ਉੱਤੇ ਸਤਿਗੁਰਾਂ ਦਾ ਨਗਰ ਵਸਿਆ ਹੋਇਆ, ਇਸ ਕਰਕੇ ਬਹੁਤ ਸਾਰੇ ਦੁਕਾਨਦਾਰਾਂ ਨੇ ਵੀ ਇੱਥੇ ਆ ਕੇ ਦੁਕਾਨਾਂ ਖੋਲ੍ਹ ਲਈਆਂ ਜੋ ਚੰਗੀਆਂ ਚੱਲ ਰਹੀਆਂ ਨੇ, ਵਪਾਰ ਉਨ੍ਹਾਂ ਦਾ ਚੰਗਾ ਚੱਲ ਰਿਹਾ। ਆਓ, ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੀ ਪਵਿੱਤਰ ਜੀਵਨ ਕਥਾ ਹੈ, ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਇਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਨਿਸ਼ਾਨੀ ਛੰਦ ਸਿੱਖੀ ਮਗ ਪ੍ਰਗਟਾਏ ਬੇ ਸ੍ਰੀ ਸਤਿਗੁਰ ਪੂਰੇ।
ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੋ ਪੂਰੇ ਸਤਿਗੁਰੂ ਨੇ, ਪੂਰਨ ਗੁਰਦੇਵ ਨੇ, ਗੁਰਸਿੱਖੀ ਦਾ ਰਸਤਾ, ਗੁਰਸਿੱਖੀ ਦਾ ਮਾਰਗ ਉਹ ਸਤਿਗੁਰੂ ਜੀ ਇਸ ਜਗਤ ਵਿਚ ਸੰਸਾਰ ਵਿਚ ਪ੍ਰਗਟ ਕਰ ਰਹੇ ਹਨ।
ਦੇ ਦਰਸ ਬੋ ਸੰਗਤਾਂ ਸਿੱਖਣੀ ਚ ਪੂਰੇ।
ਸੰਗਤਾਂ ਨੂੰ ਸਤਿਗੁਰੂ ਜੀ ਦਰਸ਼ਨ ਦਿਦਾਰੇ ਬਖਸ਼ ਕੇ ਕਿਰਤਾਰਥ ਕਰਦੇ ਨੇ। ਬਹੁਤ ਸਾਰੇ ਗੁਰੂ ਕੇ ਸਿੱਖ ਦੂਰੋਂ ਦਰੇਡਿਓਂ ਆ ਕੇ ਚਾਰਾਂ ਦਿਸ਼ਾਵਾਂ ਚੋਂ, ਜਿਹੜੇ ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਪੁਰਾਣੇ ਸਿੱਖ ਸੀ ਉਹ ਵੀ ਆਉਂਦੇ ਨੇ, ਜਿਨ੍ਹਾਂ ਨੇ ਗੁਰੂ ਅੰਗਦ ਸਾਹਿਬ ਕੋਲੋਂ ਸਿੱਖੀ ਧਾਰਨ ਕੀਤੀ ਆ ਉਹ ਵੀ ਆਉਂਦੇ ਨੇ, ਦੂਰੋਂ ਦਰੇਡਿਓਂ ਬਹੁਤ ਦੂਰ ਤੋਂ ਸੰਗਤਾਂ ਚੱਲ ਕੇ ਆਉਂਦੀਆਂ ਨੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ। ਔਰ ਸਤਿਗੁਰੂ ਜੀ ਦਰਸ਼ਨ ਦਿਦਾਰੇ ਬਖਸ਼ਦੇ ਨੇ ਸਿੱਖਾਂ ਨੂੰ, ਤੇ ਨਾਲੇ ਉਨ੍ਹਾਂ ਦੇ ਮਨਾਂ ਦੀਆਂ ਇੱਛਾਵਾਂ ਉਹ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਪੂਰਨ ਕਰਦੇ ਹਨ।
ਇੱਕ ਦਿਨ ਬੱਲੂ ਖਰੇ ਹੋਏ ਨਿਜ ਅਰਜ ਗੁਜ਼ਾਰੇ।
ਇੱਕ ਦਿਨ ਦਾ ਬਚਨ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਸਨ ਕਿ ਮਹਾਰਾਜ ਜੀ ਦਾ ਸੇਵਕ ਭਾਈ ਬੱਲੂ, ਜਿਹੜਾ ਸਤਿਗੁਰਾਂ ਦੀ ਹਰ ਪ੍ਰਕਾਰ ਦੀ ਸੇਵਾ ਕਰਦਾ, ਮਹਾਰਾਜ ਜੀ ਦੇ ਚਰਨਾਂ ਚ ਰਹਿੰਦਾ, ਭਾਈ ਬੱਲੂ ਸਤਿਗੁਰਾਂ ਦੇ ਚਰਨਾਂ ਚ ਉੱਠ ਖਲੋਤਾ। ਔਰ ਭਾਈ ਬੱਲੂ ਜੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ,
ਸੁਣੋ ਪ੍ਰਭੂ ਪਾਤਸ਼ਾਹ ਤੁਮ ਸਿੱਖ ਪੀਰ ਬਿਦਾਰੇ।
ਭਾਈ ਬੱਲੂ ਨੇ ਬੇਨਤੀ ਕੀਤੀ ਹੈ, ਸਤਿਗੁਰੂ ਜੀ ਤੁਸੀਂ ਦੀਨ ਦੁਨੀਆਂ ਦੇ ਪਾਤਸ਼ਾਹ ਹੋ, ਸਰਬੱਤ ਸੰਗਤਾਂ ਨੂੰ ਆਪ ਜੀ ਦਰਸ਼ਨ ਦੇ ਕੇ ਕਿਰਤਾਰਥ ਕਰ ਰਹੇ ਹੋ, ਲੋਕ ਤੇ ਪਰਲੋਕ ਦੇ ਰਾਖੇ ਤੁਸੀਂ ਆਪ ਹੋ ਸਤਿਗੁਰੂ, ਔਰ ਤੁਸੀਂ ਆਪਣੇ ਸਿੱਖਾਂ ਦੀ ਪੀੜਾ ਬਿਦਾਰਨ ਵਾਲੇ ਹੋ। ਆਪਣੇ ਸਿੱਖਾਂ ਦੀ ਕਿਸੇ ਵੀ ਪ੍ਰਕਾਰ ਦੀ ਮੁਸੀਬਤ ਹੋਵੇ, ਸਮੱਸਿਆ ਹੋਵੇ, ਪੀੜਾ ਹੋਵੇ, ਉਸ ਪੀੜਾ ਨੂੰ ਤੁਸੀਂ ਹਰ ਲੈਣ ਵਾਲੇ। ਆਪਣੇ ਸਿੱਖਾਂ ਨੂੰ ਕਿਸੇ ਪ੍ਰਕਾਰ ਦਾ ਦੁੱਖ ਤਕਲੀਫ ਉਹ ਨਹੀਂ ਹੋਣ ਦਿੰਦੇ।
ਚਾਰ ਬਰਨ ਕੇ ਲੋਕ ਗਨ ਬਸਬੇ ਆਏ।
ਸਤਿਗੁਰੂ ਜੀ ਆਪ ਜੀ ਦੀ ਬੜੀ ਕਿਰਪਾ ਹੋ ਰਹੀ ਹੈ, ਗੋਇੰਦਵਾਲ ਸਾਹਿਬ ਨਗਰ ਦਿਨ ਪ੍ਰਤੀ ਦਿਨ ਵਧ ਰਿਹਾ, ਕਿਉਂਕਿ ਚਾਰਾਂ ਵਰਨਾਂ ਦੇ ਲੋਕ, ਖੱਤਰੀ ਬ੍ਰਾਹਮਣ ਸ਼ੂਦਰ ਵੈਸ਼, ਚਾਰਾਂ ਵਰਨਾਂ ਦੇ ਲੋਕ ਆ ਕੇ ਗੋਇੰਦਵਾਲ ਸਾਹਿਬ ਨਗਰ ਚ ਵਸ ਰਹੇ ਨੇ, ਆਪਣੇ ਮਕਾਨ ਬਣਾ ਕੇ ਗੋਇੰਦਵਾਲ ਸਾਹਿਬ ਨਗਰ ਚ ਰਹਿ ਰਹੇ ਨੇ।
ਨੀਕੇ ਬਣੇ ਨਿਕੇਤ ਨੇ ਯਾ ਤੇ ਅਕੁਲਾਏ।
ਮਹਾਰਾਜ ਜੀ ਚਾਰਾਂ ਵਰਨਾਂ ਦੇ ਲੋਕ ਗੋਇੰਦਵਾਲ ਸਾਹਿਬ ਚ ਰਹਿ ਰਹੇ ਨੇ, ਮਕਾਨ ਬਣਾਉਂਦੇ ਨੇ, ਪਰ ਮਹਾਰਾਜ ਜੀ ਇੱਕ ਸਮੱਸਿਆ ਇਹ ਆ ਰਹੀ ਹੈ ਕਿ ਮਕਾਨ ਜਿਹੜੇ ਨੇ ਉਹ ਚੰਗੇ ਨਹੀਂ ਪਏ ਬਣਦੇ। ਮਕਾਨ ਤਾਂ ਆ ਕੇ ਪਾਉਂਦੇ ਨੇ ਸਿੱਖ, ਪਰ ਜਿਹੜੇ ਮਕਾਨ ਨੇ ਉਹ ਚੰਗੇ ਨਹੀਂ ਬਣਦੇ, ਘਰ ਜਿਹੜੇ ਨੇ ਉਹ ਚੰਗੇ ਨਹੀਂ ਬਣ ਰਹੇ, ਉਹਨਾਂ ਪਿੱਛੇ ਵੀ ਇੱਕ ਕਾਰਨ ਹੈ।
ਚਰਨ ਭਰੋਸੇ ਆਪਕੇ ਇਹ ਆਨ ਬਸੇ ਹੈ।
ਘਰ ਜਿਹੜੇ ਨੇ, ਮਕਾਨ ਜਿਹੜੇ ਨੇ ਉਹ ਚੰਗੇ ਨਹੀਂ ਪਏ ਬਣਦੇ, ਤੇ ਮਹਾਰਾਜ ਜਿਹੜੇ ਗੁਰੂ ਕੇ ਸਿੱਖ ਨੇ ਉਹ ਤੁਹਾਡੇ ਚਰਨਾਂ ਦਾ ਭਰੋਸਾ ਰੱਖ ਕੇ, ਆਪ ਜੀ ਦੇ ਚਰਨਾਂ ਦੀ ਟੇਕ ਲੈ ਕੇ, ਆਪ ਜੀ ਦੇ ਚਰਨਾਂ ਦਾ ਆਸਰਾ ਲੈ ਕੇ, ਉਹ ਆਪਣੇ ਨਗਰ ਆਪਣੇ ਗ੍ਰਾਮਾਂ ਨੂੰ ਛੱਡ ਕੇ ਤੁਹਾਡੀ ਇਸ ਪਵਿੱਤਰ ਨਗਰੀ ਗੋਇੰਦਵਾਲ ਸਾਹਿਬ ਚ ਆ ਕੇ ਰਹਿ ਰਹੇ ਨੇ, ਇੱਥੇ ਆ ਕੇ ਵਸ ਰਹੇ ਨੇ, ਮਕਾਨ ਬਣਾਉਂਦੇ ਨੇ, ਪਰ ਮਕਾਨ ਉਹਨਾਂ ਦੇ ਚੰਗੇ ਨਹੀਂ ਬਣਦੇ।
ਗ੍ਰਹਿ ਮੰਦਰ ਸੁੰਦਰ ਬਿਨਾ ਸੁਖ ਨਹੀਂ ਰਸੇ।
ਮਹਾਰਾਜ ਜੀ ਜੇ ਮਕਾਨ ਚੰਗਾ ਨਾ ਹੋਵੇਗਾ, ਘਰ ਚੰਗਾ ਨਾ ਖੁੱਲਾ ਬਣਿਆ ਹੋਵੇਗਾ, ਤੇ ਫਿਰ ਉਸ ਘਰ ਦੇ ਵਿਚ ਸੁੱਖ ਸਹੂਲਤਾਂ ਨਹੀਂ ਹੁੰਦੀਆਂ। ਜੇ ਘਰ ਹੀ ਸੋਹਣਾ ਨਾ ਬਣਿਆ, ਮਕਾਨ ਸੁੰਦਰ ਨਾ ਬਣਿਆ, ਤੇ ਮਕਾਨ ਖੁੱਲੇ ਹੋਣ ਤਾਂ ਉਹਨਾਂ ਵਿਚ ਸੁੱਖ ਸਹੂਲਤਾਂ ਹੋ ਸਕਦੀਆਂ। ਜੇ ਨਿੱਕੀਆਂ ਨਿੱਕੀਆਂ ਕੋਠੜੀਆਂ ਬਣਦੀਆਂ, ਮਹਾਰਾਜ ਉਹਦੇ ਚ ਲੋਕ ਕਿਵੇਂ ਖੁਸ਼ ਰਹਿਣਗੇ? ਮਕਾਨ ਚੰਗੇ ਨਹੀਂ ਬਣਦੇ, ਸੁੰਦਰ ਨਹੀਂ ਬਣਦੇ, ਤੇ ਜੇ ਮਕਾਨ ਸੁੰਦਰ ਨਾ ਹੋਣਗੇ ਤੇ ਉਹਨਾਂ ਸਾਰੇ ਸਿੱਖਾਂ ਨੂੰ ਜਿਹੜੇ ਇੱਥੇ ਆ ਕੇ ਰਹਿ ਰਹੇ ਨੇ, ਉਹਨਾਂ ਨੂੰ ਸਾਰੇ ਸੁੱਖ ਸਾਰੀਆਂ ਸਹੂਲਤਾਂ ਪ੍ਰਾਪਤ ਨਹੀਂ ਹੋਣਗੀਆਂ।
ਕਿਰਪਾ ਹੋਏ ਜਬ ਆਪ ਕੀ ਕਰ ਉਸਰੇ ਸਾਰੇ।
ਮਹਾਰਾਜ ਜੀ ਤੁਹਾਡੀ ਕਿਰਪਾ ਹੋਵੇ, ਤੁਹਾਡੀ ਦਇਆ ਹੋਵੇ, ਤੇ ਬੜੇ ਵਧੀਆ ਮਕਾਨ ਬਣ ਸਕਦੇ ਨੇ ਨਗਰ ਚ। ਮਹਾਰਾਜ ਹੁਣ ਤਾਂ ਮਕਾਨ ਚੰਗੇ ਨਹੀਂ ਬਣ ਰਹੇ, ਪਰ ਜੇ ਤੁਸੀਂ ਕਿਰਪਾ ਕਰ ਦਿਓ, ਮਹਾਰਾਜ ਜੀ ਜੇ ਤੁਸੀਂ ਦਇਆ ਕਰ ਦਿਓ ਤੇ ਮਕਾਨ ਸੋਹਣੇ ਬਣ ਸਕਦੇ ਨੇ, ਮੰਦਰ ਜਿਹੜੇ ਨੇ ਉਹ ਸੋਹਣੇ ਬਣ ਸਕਦੇ ਨੇ ਸਿੱਖਾਂ ਦੇ ਰਹਿਣ ਵਾਸਤੇ।
ਨਰ ਨਾਰੀ ਸੁਖ ਪਾਏ ਰਹਿ ਆਪਣੇ ਪਰਿਵਾਰੇ।
ਜਿਤਨੇ ਨਰ ਨਾਰੀਆਂ ਮਨੁੱਖ ਇਸਤਰੀਆਂ ਇੱਥੇ ਆ ਕੇ ਰਹਿ ਰਹੇ ਨੇ, ਉਹ ਆਪਣੇ ਪਰਿਵਾਰਾਂ ਸਮੇਤ ਸੁੱਖ ਦੇ ਨਾਲ ਰਹਿਣਗੇ। ਉਹਨਾਂ ਨੂੰ ਆਪਣੇ ਘਰਾਂ ਵਿਚ, ਆਪਣੇ ਮਕਾਨਾਂ ਚ ਸਰਬ ਪ੍ਰਕਾਰ ਦੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਜੇ ਤੁਸੀਂ ਕਿਰਪਾ ਕਰੋ।
ਪ੍ਰਾਪਤ ਵਸਤੂ ਅਪਰ ਸਭ ਕਾਸ਼ਟ ਨੇ ਪਾਵੇ।
ਮਕਾਨ ਬਣਾਉਣ ਵਾਸਤੇ ਜੋ ਜੋ ਕੁਝ ਚਾਹੀਦਾ, ਭਾਵੇਂ ਇੱਟਾਂ ਚਾਹੀਦੀਆਂ ਨੇ, ਗਾਰਾ ਚਾਹੀਦਾ, ਜਾਂ ਹੋਰ ਜਿਹੜੀਆਂ ਵਸਤੂਆਂ ਮਕਾਨ ਬਣਾਉਣ ਵਾਸਤੇ ਚਾਹੀਦੀਆਂ ਨੇ, ਉਹ ਬਾਕੀ ਤਾਂ ਸਾਰੀਆਂ ਮਿਲਦੀਆਂ ਨੇ, ਪਰ ਮਹਾਰਾਜ ਜੀ ਜਿਹੜੀਆਂ ਲੰਮੀਆਂ ਸ਼ਤੀਰਾਂ ਨੇ, ਕਿਉਂਕਿ ਜਦੋਂ ਤੱਕ ਸ਼ਤੀਰ ਲੰਮੇ ਨਾ ਹੋਣਗੇ ਛੱਤ ਲੰਮੀ ਨਹੀਂ ਪੈ ਸਕਦੀ। ਪਹਿਲਾਂ ਸ਼ਤੀਰਾਂ ਵਾਲੇ ਹੀ ਮਕਾਨ ਹੁੰਦੇ ਸੀ, ਤੇ ਮਹਾਰਾਜ ਜੀ ਨੂੰ ਭਾਈ ਬੱਲੂ ਜੀ ਕਹਿੰਦੇ ਵੀ ਲੱਕੜ ਜਿਹੜੀ ਉਹ ਲੰਮੀ ਨਹੀਂ ਮਿਲਦੀ, ਛੋਟੀਆਂ ਛੋਟੀਆਂ ਬੱਲੀਆਂ ਮਿਲਦੀਆਂ ਨੇ, ਉਹਦੇ ਨਾਲ ਛੱਤ ਵੀ ਛੋਟੀ ਪੈਂਦੀ ਹੈ ਤੇ ਮਕਾਨ ਵੀ ਚੰਗੇ ਨਹੀਂ ਬਣਦੇ, ਛੋਟੇ ਛੋਟੇ ਮਕਾਨ ਬਣਦੇ ਨੇ। ਮਹਾਰਾਜ ਬਾਕੀ ਤਾਂ ਸਾਰਾ ਕੁਝ ਹੀ ਮਿਲ ਜਾਂਦਾ ਹੈ, ਪਰ ਇੱਥੇ ਸ਼ਤੀਰ ਜਿਹੜੇ ਚਾਹੀਦੇ ਨੇ, ਲੰਮੀਆਂ ਲੱਕੜਾਂ ਚਾਹੀਦੀਆਂ ਨੇ, ਉਹ ਪ੍ਰਾਪਤ ਨਹੀਂ ਹੁੰਦੀਆਂ, ਲੰਮੀਆਂ ਲੱਕੜਾਂ ਜਿਹੜੀਆਂ ਨੇ ਉਹ ਨਹੀਂ ਮਿਲਦੀਆਂ।
ਦੀਰਘਦਾਰ ਬਹੀਨ ਕਰ ਕੈਸੇ ਉਸਰਾਵੇਂ।
ਮਹਾਰਾਜ ਜੀ ਆਪ ਜੀ ਨੂੰ ਪਤਾ ਹੀ ਹੈ ਵੀ ਜੇ ਲੱਕੜਾਂ ਲੰਮੀਆਂ ਨਾ ਹੋਣਗੀਆਂ, ਲੰਮੀਆਂ ਸ਼ਤੀਰਾਂ ਨਾ ਹੋਣਗੀਆਂ, ਤੇ ਉਹਨਾਂ ਤੋਂ ਬਿਨਾਂ ਮਕਾਨ ਕਿਵੇਂ ਬਣ ਸਕਦਾ? ਲੰਮੀਆਂ ਸ਼ਤੀਰਾਂ ਤੋਂ ਬਿਨਾਂ ਵਧੀਆ ਮਕਾਨ ਨਹੀਂ ਬਣ ਸਕਦੇ, ਲੰਮੀਆਂ ਲੱਕੜਾਂ ਤੋਂ ਬਿਨਾਂ, ਸ਼ਤੀਰਾਂ ਤੋਂ ਬਿਨਾਂ ਚੰਗੇ ਸੁੰਦਰ ਮਕਾਨ ਜਿਹੜੇ ਨੇ ਉਹ ਸਾਰੇ ਨਹੀਂ ਜਾ ਸਕਦੇ।
ਸ਼ਰਨ ਪਰੇ ਸਭ ਆਪ ਕੀ ਆਨਨਾ ਵਿਸ਼ਵਾਸਾ।
ਪਾਤਸ਼ਾਹ ਜੀ ਜਿਤਨੇ ਸਿੱਖ ਨੇ ਸਾਰੇ ਤੁਹਾਡੀ ਸ਼ਰਨ ਚ ਪਏ ਨੇ, ਉਹ ਤੁਹਾਡੇ ਤੋਂ ਬਿਨਾਂ ਕਿਸੇ ਹੋਰ ਦਾ ਭਰੋਸਾ ਵੀ ਨਹੀਂ ਰੱਖਦੇ, ਉਹਨਾਂ ਅੰਦਰ ਇੱਕ ਸਿਰਫ ਤੁਹਾਡਾ ਭਰੋਸਾ ਹੈ, ਉਹ ਸਿਰਫ ਇੱਕ ਆਪ ਜੀ ਦੀ ਆਸ, ਤੁਹਾਡੀ ਟੇਕ ਆਪਣੇ ਮਨ ਚ ਰੱਖਦੇ ਨੇ, ਕਿਸੇ ਦੂਸਰੇ ਦਾ ਭਰੋਸਾ ਵੀ ਆਪਣੇ ਹਿਰਦੇ ਚ ਨਹੀਂ ਰੱਖਦੇ।
ਜ਼ਿਕਰ ਕਰਤ ਨਿਤਿਆਨ ਕੋ ਮੈਂ ਪਾਵਤ ਮੈਂ ਆਵਤ ਪਾਸਾ।
ਮਹਾਰਾਜ ਜੀ ਉਹ ਜਿਹੜੇ ਸਿੱਖ ਨੇ ਉਹ ਸਾਰੇ ਜ਼ਿਕਰ ਤਾਂ ਕਰਦੇ ਰਹਿੰਦੇ ਨੇ ਵੀ ਲੰਮੀਆਂ ਲੱਕੜਾਂ ਕੋਈ ਨਹੀਂ, ਮੇਰੇ ਨਾਲ ਵੀ ਆ ਕੇ ਉਹ ਸਿੱਖ ਗੱਲਾਂ ਕਰਦੇ ਨੇ ਵੀ ਭਾਈ ਬੱਲੂ ਜੀ ਮਕਾਨ ਤਾਂ ਅਸੀਂ ਬਣਾ ਰਹੇ ਹਾਂ ਪਰ ਲੰਮੀਆਂ ਲੱਕੜਾਂ ਤੋਂ ਬਿਨਾਂ ਮਕਾਨ ਨਹੀਂ ਬਣਦੇ। ਲੱਕੜਾਂ ਲੰਮੀਆਂ ਹੋਣਗੀਆਂ, ਸ਼ਤੀਰਾਂ ਲੰਮੀਆਂ ਹੋਣਗੀਆਂ ਤੇ ਉਹਨਾਂ ਲੰਮੀਆਂ ਸ਼ਤੀਰਾਂ ਤੇ ਲੱਕੜਾਂ ਦੇ ਨਾਲ ਮਕਾਨ ਬਣਾਏ ਜਾ ਸਕਦੇ ਨੇ। ਮਹਾਰਾਜ ਜੀ ਏਦਾਂ ਉਹ ਸਿੱਖ ਮੇਰੇ ਕੋਲ ਆ ਕੇ ਤਾਂ ਗੱਲਾਂ ਕਰਦੇ ਨੇ ਪਰ ਉਹ ਤੁਹਾਡੇ ਕੋਲ ਨਹੀਂ ਆਉਂਦੇ, ਤੁਹਾਡੇ ਕੋਲ ਆ ਕੇ ਬੇਨਤੀ ਨਹੀਂ ਕਰਦੇ।
ਸੁਣ ਪ੍ਰਸੰਨ ਸਤਿਗੁਰ ਭਏ ਕਹਿ ਦੀਨ ਦਿਲਾਸਾ।
ਮਹਾਰਾਜ ਜੀ ਉਹ ਮੇਰੇ ਕੋਲ ਤਾਂ ਆ ਜਾਂਦੇ ਨੇ ਕਹਿਣ ਵਾਸਤੇ ਪਰ ਤੁਹਾਡੇ ਕੋਲੋਂ ਲਾਜ ਰੱਖਦੇ ਨੇ, ਤੁਹਾਡਾ ਡਰ ਰੱਖਦੇ ਨੇ, ਇਸ ਕਰਕੇ ਡਰਦਿਆਂ ਹੋਇਆ ਤੁਹਾਡੇ ਕੋਲ ਨਹੀਂ ਆ ਕੇ ਕਹਿੰਦੇ। ਜਦੋਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਭਾਈ ਬੱਲੂ ਦੀ ਇਹ ਬੇਨਤੀ ਸੁਣੀ, ਬੇਨਤੀ ਬੜੀ ਯੋਗ ਬੇਨਤੀ ਸੀ, ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਬੱਲੂ ਨੂੰ ਦਿਲਾਸਾ ਦਿੱਤਾ, ਭਾਈ ਬੱਲੂ ਨੂੰ ਧੀਰਗ ਦਿੱਤਾ ਹੈ।
ਕਾਸ਼ਟ ਆਵੇ ਬਹੁਤ ਅਬ ਕਰ ਲੈ ਅਵਾਸਾ।
ਮਹਾਰਾਜ ਜੀ ਕਹਿੰਦੇ ਭਾਈ ਬੱਲੂ ਇਹ ਕਿਹੜਾ ਕੋਈ ਵੱਡੀ ਗੱਲ ਹੈ, ਲੱਕੜਾਂ ਨੀ ਨਾ ਵੱਡੀਆਂ ਮਿਲਦੀਆਂ ਤੇ ਸਾਡੇ ਸਿੱਖਾਂ ਨੂੰ ਔਖ ਹੋ ਰਹੀ ਆ ਵੀ ਨਵੇਂ ਮਕਾਨ ਬਣਾਉਂਦੇ ਤੇ ਵੱਡੇ ਮਕਾਨ ਨਹੀਂ ਤੇ ਬਣਦੇ, ਕੋਈ ਗੱਲ ਨੀ ਇਹ ਵੀ ਜਿਹੜੀ ਸਮੱਸਿਆ ਦੂਰ ਹੋ ਜਾਏਗੀ। ਤੁਸੀਂ ਲੱਕੜਾਂ ਥੋੜੀਆਂ ਦੀ ਗੱਲ ਕਰਦੇ ਹੋ, ਲੱਕੜਾਂ ਬੇਨਤੀ ਆ ਜਾਣਗੀਆਂ, ਕਮੀ ਨੀ ਰਹਿਣੀ ਇੱਥੇ ਲੱਕੜਾਂ ਦੀ, ਇਹ ਗੁਰੂ ਕੀ ਨਗਰੀ ਹੈ, ਗੁਰੂ ਅੰਗਦ ਸਾਹਿਬ ਦੇ ਹੁਕਮ ਨਾਲ ਵਸੀਗਾ, ਇੱਥੇ ਕੋਈ ਕਮੀ ਨੀ ਰਹਿਣੀ ਕਿਸੇ ਚੀਜ਼ ਦੀ, ਇੱਥੇ ਲੱਕੜਾਂ ਵੀ ਬੇਨਤ ਆ ਜਾਣਗੀਆਂ।
ਪ੍ਰਾਤਾ ਕੋ ਇੱਕ ਸੁਤ ਹੁਤ ਸਾਵਣ ਮਲ ਨਾਮੋ।
ਇਹ ਬਚਨ ਕਹਿ ਕੇ ਸਤਿਗੁਰਾਂ ਨੇ ਭਾਈ ਬੱਲੂ ਨੂੰ ਹੌਸਲਾ ਦਿੱਤਾ, ਧੀਰਗ ਦਿੱਤਾ। ਇਧਰ ਸਤਿਗੁਰਾਂ ਦੇ ਭਰਾ ਦਾ ਮਹਾਰਾਜ ਗੁਰੂ ਅਮਰਦਾਸ ਸਾਹਿਬ ਦਾ ਪਰਿਵਾਰ ਵੀ ਇੱਥੇ ਰਹਿੰਦਾ ਸੀ, ਸਤਿਗੁਰਾਂ ਦੇ ਭਰਾ ਭਤੀਜੇ ਉਹ ਵੀ ਗੋਇੰਦਵਾਲ ਸਾਹਿਬ ਚ ਆ ਕੇ ਰਹਿੰਦੇ ਸਨ। ਗੁਰੂ ਅਮਰਦਾਸ ਸਾਹਿਬ ਜੀ ਦੇ ਭਰਾ ਦਾ ਇੱਕ ਪੁੱਤਰ ਸੀ, ਗੁਰੂ ਅਮਰਦਾਸ ਸਾਹਿਬ ਜੀ ਦਾ ਭਤੀਜਾ, ਇਹਦਾ ਨਾਂ ਹੈ ਬਾਬਾ ਸਾਵਣ ਮੱਲ ਜੀ। ਇਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਭਤੀਜਾ ਹੈ, ਬਾਬਾ ਸਾਵਣ ਮੱਲ ਇਹਦਾ ਨਾਂ ਹੈ।
ਨਿਤ ਕਰਿਓ ਤਾਏ ਕੋ ਬੋਲੇ ਸੁਖ ਧਾਮੋ।
ਕਿਰਪਾ ਨਿਧ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਾਬੇ ਸਾਵਣ ਮੱਲ ਨੂੰ, ਭਾਈ ਸਾਵਣ ਮੱਲ ਨੂੰ ਆਪਣੇ ਕੋਲ ਬੁਲਾਇਆ, ਕੋਲ ਬੁਲਾ ਕੇ ਭਾਈ ਸਾਵਣ ਮੱਲ ਨੂੰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਭਾਈ ਸਾਵਣ ਮੱਲ ਨੂੰ ਹੁਕਮ ਕਰਕੇ ਕਹਿਣ ਲੱਗੇ,
ਰਾਜ ਹਰੀਪੁਰ ਕੋ ਜਾ ਤੈ ਕੋ ਗਮ ਨੀਜੈ।
ਮਹਾਰਾਜ ਜੀ ਕਹਿੰਦੇ ਸਾਵਣ ਮੱਲ ਜੀ ਤੁਹਾਡੀ ਇੱਕ ਡਿਊਟੀ ਲਾਣ ਲੱਗੇ ਆ, ਗੁਰੂ ਘਰ ਦੀ ਇੱਕ ਸੇਵਾ ਤੁਹਾਡੇ ਜਿੰਮੇ ਲਾਣ ਲੱਗੇ ਆ। ਇੱਥੋਂ ਪਹਾੜਾਂ ਦੇ ਇਲਾਕੇ ਵਿੱਚ ਇੱਕ ਰਾਜ ਹੈ ਹਰੀਪੁਰ, ਹਰੀਪੁਰ ਰਾਜਧਾਨੀ ਹੈ, ਉੱਥੇ ਹੀ ਰਾਜਾ ਰਹਿੰਦਾ ਹਰੀਪੁਰ ਦਾ। ਹਰੀਪੁਰ ਪਹਾੜਾਂ ਦੇ ਵਿੱਚ ਇੱਕ ਵੱਡਾ ਭਾਰੀ ਨਗਰ ਹੈ ਤੇ ਭਾਈ ਸਾਵਣ ਮੱਲ ਜੀ ਤੁਸੀਂ ਉਸ ਹਰੀਪੁਰ ਨਗਰ ਦੇ ਵਿੱਚ ਜਾਣਾ, ਹਰੀਪੁਰ ਪਿੰਡ ਦੇ ਵਿੱਚ ਜਾਣਾ ਹੈ।
ਤੀਰਗਦਾਰ ਸਮੂਹ ਜੋ ਨਿਜਪੁਰੀ ਅਨਿਜੈ,
ਕਿਉਂਕਿ ਹਰੀਪੁਰ ਨਗਰ ਦੇ ਵਿੱਚ ਲੱਕੜਾਂ ਬੜੀਆਂ ਨੇ, ਜੰਗਲ ਦਾ ਇਲਾਕਾ ਹੈ, ਪਹਾੜਾਂ ਦਾ ਇਲਾਕਾ ਹੈ। ਖਾਲਸਾ ਜੀ ਪਹਾੜਾਂ ਦੇ ਵਿੱਚ ਤੁਸੀਂ ਵੀ ਅੱਜ ਜਾਂਦੇ ਹੋ ਵੇਖਦੇ ਹੋ, ਉੱਥੇ ਬੜੀਆਂ ਬੜੀਆਂ ਲੰਮੀਆਂ ਲੱਕੜਾਂ, ਦਰਖਤ ਜਿਹੜੇ ਨੇ ਉਹ ਬੜੇ ਬੜੇ ਉੱਚੇ ਹੁੰਦੇ ਨੇ, ਉਹਨਾਂ ਦੀਆਂ ਜਿਹੜੀਆਂ ਲੱਕੜਾਂ ਨੇ ਉਹ ਵੀ ਬੜੀਆਂ ਦੀਰਘ ਲੰਮੀਆਂ ਹੁੰਦੀਆਂ ਨੇ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਚੀਲ ਦੀ ਲੱਕੜ ਜਿਹੜੀ ਉਸ ਇਲਾਕੇ ਚ ਬੜੀ ਹੁੰਦੀ ਹੈ, ਤੇ ਪਾਤਸ਼ਾਹ ਕਹਿੰਦੇ ਵੀ ਹਰੀਪੁਰ ਨਗਰ ਹੈ ਪਹਾੜ ਦੇ ਵਿੱਚ, ਸਾਵਣ ਮੱਲ ਤੈਨੂੰ ਉੱਥੇ ਜਾਣਾ ਪੈਣਾ, ਉੱਥੇ ਆਪਾਂ ਨੂੰ ਜਿਹੜੀਆਂ ਲੰਮੀਆਂ ਲੱਕੜਾਂ ਨੇ, ਦੀਰਘ ਲੱਕੜਾਂ ਮਕਾਨ ਬਣਾਉਣ ਵਾਸਤੇ ਇੱਥੇ ਚਾਹੀਦੀਆਂ ਨੇ, ਉਹ ਲੱਕੜਾਂ ਦੇ ਭਾਰ ਬੰਨ ਕੇ ਤੁਸੀਂ ਉਥੋਂ ਲੈ ਕੇ ਆਓ।
ਬੇੜੇ ਬੰਦੋ ਤਾਂ ਤੇ ਸਲਤਾ ਮੈਂ ਡਾਰੋ।
ਉੱਥੇ ਹਰੀਪੁਰ ਨਗਰ ਦੇ ਨਾਲੋ ਨਾਲੋ ਬਿਆਸ ਦਰਿਆ ਚੱਲ ਕੇ ਆਉਂਦਾ ਤੇ ਤੁਸੀਂ ਲੱਕੜਾਂ ਦੇ ਬੇੜੇ ਬੰਨ ਕੇ ਨਾ ਉਹਨਾਂ ਲੱਕੜਾਂ ਨੂੰ ਦਰਿਆ ਵਿੱਚ ਸੁੱਟ ਦੇਣਾ ਤੇ ਦਰਿਆ ਦੇ ਪਾਣੀ ਦੇ ਵਿੱਚ ਉਹ ਲੱਕੜਾਂ ਰੁੜਦੀਆਂ ਰੁੜਦੀਆਂ ਇੱਥੇ ਤੱਕ ਆ ਜਾਣਗੀਆਂ, ਇੱਥੇ ਗੋਇੰਦਵਾਲ ਸਾਹਿਬ ਤੱਕ ਦਰਿਆ ਦੇ ਵਿੱਚ ਵਿੱਚ ਹੀ ਉਹ ਲੱਕੜਾਂ ਆ ਜਾਣਗੀਆਂ।
ਜਾਏ ਬਿਲੰਬ ਨਾ ਲਾਈਏ ਤੁਰੰਤ ਧਾਰੋ।
ਇੱਥੇ ਲੱਕੜਾਂ ਜਿਹੜੀਆਂ ਨੇ ਉਹ ਸੌਖੇ ਤਰੀਕੇ ਨਾਲ ਸਾਡੇ ਜਿਹੜੇ ਸਿੱਖ ਨੇ ਉਹ ਦਰਿਆ ਚੋਂ ਬਾਹਰ ਕੱਢ ਲੈਣਗੇ। ਖਾਲਸਾ ਜੀ ਉਦੋਂ ਢੋਆ ਢਵਾਈ ਦੇ ਸਾਧਨ ਇਸੇ ਤਰ੍ਹਾਂ ਹੀ ਹੁੰਦੇ ਸੀ ਵੀ ਪਹਾੜਾਂ ਦੇ ਵਿੱਚੋਂ ਲੱਕੜਾਂ ਲਿਆਉਣੀਆਂ, ਦਰਿਆਵਾਂ ਦੇ ਵਿੱਚ ਸੁੱਟ ਦੇਣੀਆਂ ਲੱਕੜਾਂ ਤੇ ਦਰਿਆਵਾਂ ਦੇ ਵਿੱਚ ਹੀ ਰੁੜਦੀਆਂ ਰੁੜਦੀਆਂ ਬੰਦੇ ਨਾਲ ਆਉਣੇ, ਉਹਨਾਂ ਨੇ ਉਹਨਾਂ ਬੇੜਿਆਂ ਤੇ ਬਹਿ ਜਾਣਾ ਤੇ ਉਹ ਲੱਕੜਾਂ ਦੇ ਬੇੜੇ ਵੱਡੇ ਵੱਡੇ ਸ਼ਤੀਰ ਜਿਹੜੇ ਨੇ ਉਹ ਵੱਡੇ ਵੱਡੇ ਲੈ ਕੇ ਦਰਿਆ ਦੇ ਪਾਣੀ ਦੇ ਵਿੱਚ ਹੀ ਲੈ ਕੇ ਦਰਿਆ ਦੇ ਕੰਢੇ ਕੰਢੇ ਆ ਜਾਣਾ ਤੇ ਇੱਥੇ ਤਾਂ ਸੌਖਾ ਹੀ ਬੜਾ ਸੀ ਕੰਮ, ਕਿਉਂਕਿ ਸਤਿਗੁਰਾਂ ਦਾ ਨਗਰ ਵੀ ਦਰਿਆ ਦੇ ਕੰਢੇ ਤੇ ਵਸਦਾ ਤੇ ਜਿਹੜੇ ਨਗਰ ਚ ਸਤਿਗੁਰਾਂ ਨੇ ਭਾਈ ਸਾਵਣ ਮੱਲ ਨੂੰ ਭੇਜਣਾ ਉਹ ਨਗਰ ਵੀ ਪਹਾੜਾਂ ਦੇ ਵਿੱਚ ਹਰੀਪੁਰ ਨਗਰ ਬਿਆਸ ਦਰਿਆ ਦੇ ਕੰਢੇ ਦੇ ਉੱਤੇ ਵਸਦਾ। ਇਸ ਕਰਕੇ ਪਾਤਸ਼ਾਹ ਕਹਿੰਦੇ ਉਥੋਂ ਤੁਸੀਂ ਲੱਕੜਾਂ ਕੱਟ ਕੇ ਬੇੜੇ ਬੰਨ ਕੇ ਭੇਜ ਦੇਣੇ ਨੇ, ਉਹ ਬੇੜੇ ਇੱਥੇ ਆ ਜਾਣਗੇ। ਤੁਸੀਂ ਇਹ ਕੰਮ ਕਰੋ ਭਾਈ ਸਾਵਣ ਮੱਲ ਜੀ, ਜਿੰਨਾ ਛੇਤੀ ਹੋ ਸਕਦਾ ਇਹ ਕੰਮ ਕਰਕੇ ਤੁਸੀਂ ਆਓ।
ਬੇੜੇ ਬੰਦੋ ਤਾਂ ਤੇ ਸਲਤਾ ਮੈਂ ਡਾਰੋ, ਜਾਏ ਬਿਲਾਂ ਬਿਨਾਂ ਲਾਈਏ ਤੁਰੰਤਾ ਧਾਰੋ।
ਉੱਥੇ ਤੁਸੀਂ ਬੇੜੇ ਬੰਨ ਕੇ ਸਲਤਾ ਵਿਚ ਦਰਿਆ ਚ ਪਾਓ, ਔਰ ਇਹ ਕੰਮ ਕਰਨ ਵਾਸਤੇ ਤੁਸੀਂ ਦੇਰੀ ਨਾ ਲਾਓ ਭਾਈ ਸਾਵਣ ਮੱਲ ਜੀ, ਜਿੰਨਾ ਛੇਤੀ ਹੋ ਸਕਦਾ ਤੁਸੀਂ ਇੱਥੋਂ ਨਗਰ ਤੋਂ ਜਾਓ ਔਰ ਹਰੀਪੁਰ ਗ੍ਰਾਮ ਦੇ ਵਿਚ ਜਾ ਕੇ ਇਹ ਸੇਵਾ ਕਰੋ।
ਆਵੇ ਕਾਸ਼ਟ ਬੋਹਿਆ ਨਲ ਨਰਲੇ ਨਿਕਾਸੇ।
ਉੱਥੋਂ ਜਦੋਂ ਲੱਕੜਾਂ ਦੇ ਵੱਡੇ ਵੱਡੇ ਭਾਰ ਤੁਸੀਂ ਬੰਨ ਕੇ ਸੁੱਟੋਗੇ ਦਰਿਆ ਦੇ ਵਿਚ, ਤੇ ਦਰਿਆ ਦੇ ਪਾਣੀ ਵਿਚ ਰੁੜਦੇ ਹੋਏ ਉਹ ਲੱਕੜਾਂ ਦੇ ਭਾਰ ਆਉਣਗੇ। ਇੱਥੇ ਬਹੁਤੇ ਸੇਵਕ ਸਾਡੇ ਜਿਹੜੇ ਨੇ, ਜਿਨ੍ਹਾਂ ਜਿਨ੍ਹਾਂ ਨੂੰ ਲੋੜ ਹੈ ਉਹ ਆਪੇ ਲੱਕੜਾਂ ਪਾਣੀ ਵਿਚੋਂ ਬਾਹਰ ਕੱਢ ਲੈਣਗੇ।
ਕਰੈ ਸਜਨ ਨਿਜ ਬਸਨ ਕੋ ਪੁਨ ਲੈ ਸੁਖ ਰਾਤੇ।
ਔਰ ਜਿਨ੍ਹਾਂ ਜਿਨ੍ਹਾਂ ਨੂੰ ਲੱਕੜਾਂ ਚਾਹੀਦੀਆਂ ਨੇ ਅਸੀਂ ਆਪ ਵਰਤਾ ਦਿਆਂਗੇ, ਤੇ ਫਿਰ ਉਹ ਆਪਣੇ ਵਧੀਆ ਵਧੀਆ ਮਕਾਨ ਸਿੱਖ ਜਿਹੜੇ ਨੇ ਬਣਾ ਲੈਣਗੇ, ਕਿਉਂਕਿ ਲੰਮੀਆਂ ਲੱਕੜਾਂ ਤੋਂ ਬਿਨਾਂ ਮਕਾਨ ਚੰਗੇ ਨੀ ਵਸ ਰਹੇ ਬਣ ਰਹੇ, ਛੱਤਾਂ ਉੱਚੀਆਂ ਨੀ ਪੈਂਦੀਆਂ ਸ਼ਤੀਰਾਂ ਤੋਂ ਬਿਨਾਂ, ਤੇ ਥੰਮੀਆਂ ਵੀ ਲੰਮੀਆਂ ਚਾਹੀਦੀਆਂ ਨੇ। ਇਸ ਕਰਕੇ ਤੁਸੀਂ ਲੱਕੜਾਂ ਲੈ ਆਓ ਤੇ ਉਹ ਲੱਕੜਾਂ ਫਿਰ ਇੱਥੇ ਜਿਨ੍ਹਾਂ ਜਿਨ੍ਹਾਂ ਸਿੱਖਾਂ ਨੂੰ ਚਾਹੀਦੀਆਂ ਹੋਣਗੀਆਂ ਅਸੀਂ ਵੰਡ ਦਿਆਂਗੇ, ਔਰ ਸਿੱਖ ਵਧੀਆ ਵਧੀਆ ਮਕਾਨ ਆਪਣੇ ਗੋਇੰਦਵਾਲ ਸਾਹਿਬ ਚ ਬਣਾ ਲੈਣਗੇ।
ਸਾਵਣ ਮੱਲ ਬੋਲਿਓ ਸੁਨ ਜੋਰੇ ਜੁਗ ਹਾਥਾ, ਦਰਬ ਬਿਨਾਂ ਕਿਮ ਆਏ ਹੈ ਮੈਂ ਨਰਗਨ ਸਾਥਾ।
ਭਾਈ ਸਾਵਣ ਮੱਲ ਜੀ ਹੱਥ ਜੋੜ ਕੇ ਸਤਿਗੁਰਾਂ ਨੂੰ ਕਹਿਣ ਲੱਗੇ, ਪਾਤਸ਼ਾਹ ਜੀ ਵੀ ਆਪ ਜੀ ਦਾ ਹੁਕਮ ਮੇਰੇ ਸਿਰ ਬੱਥੇ, ਪਰ ਬੇਨਤੀ ਇਹ ਹੈ ਵੀ ਉਥੋਂ ਲੱਕੜਾਂ ਲੈ ਕੇ ਆਉਣੀਆਂ ਨੇ, ਤੇ ਲੱਕੜਾਂ ਮਾਇਆ ਤੋਂ ਬਿਨਾਂ ਤੇਰੀ ਨਾ ਆਉਣੀਆਂ, ਤੇ ਦੂਜਾ ਨਾ ਮੇਰੇ ਨਾਲ ਕੋਈ ਬਹੁਤੇ ਬੰਦਿਆਂ ਦਾ ਸਮੂਹ ਹੈ ਵੀ ਜਿਹੜੀਆਂ ਅਸੀਂ ਆਪ ਵੱਢ ਕੇ ਉਥੋਂ ਲੈ ਆਵਾਂਗੇ। ਮਹਾਰਾਜ ਜੀ ਨਾ ਤਾਂ ਮਾਇਆ ਹੈ ਵੀ ਮਾਇਆ ਤੋਂ ਬਿਨਾਂ ਲੱਕੜਾਂ, ਅਸੀਂ ਹੁਣ ਮੈਂ ਚਲਾ ਤਾਂ ਜਾਣਾ ਕੋਈ ਗੱਲ ਨਹੀਂ, ਪਰ ਪੈਸਿਆਂ ਤੋਂ ਬਿਨਾਂ ਤਾਂ ਉਥੋਂ ਲੱਕੜਾਂ ਨਹੀਂ ਆਉਣੀਆਂ। ਲੱਕੜਾਂ ਲਿਆਉਣ ਵਾਸਤੇ ਪੈਸਾ ਚਾਹੀਦਾ, ਫਿਰ ਬੰਦੇ ਚਾਹੀਦੇ ਨੇ ਨਾਲ ਜਿਹੜੇ ਉਥੋਂ ਲੱਕੜਾਂ ਨਾਲ ਹੋ ਕੇ ਕਟਾਣ, ਤੇ ਉਨ੍ਹਾਂ ਦੇ ਬੇੜੇ ਬੰਨ ਕੇ ਦਰਿਆ ਦੇ ਵਿਚ ਬਿਆਸ ਵਿਚ ਸੁੱਟਣ, ਉਹਦੇ ਵਾਸਤੇ ਬੰਦੇ ਵੀ ਚਾਹੀਦੇ ਨੇ, ਪੈਸੇ ਵੀ ਚਾਹੀਦੇ ਨੇ।
ਕਿਆ ਕਰਵੇ ਉਪਾਏ ਪਰਬਤ ਵਾਸੀ ਲੋਕ ਜੇ ਕਿਮ ਕਹੋ ਕਮਾਏ।
ਪਾਤਸ਼ਾਹ ਜੀ ਮੈਂ ਉਥੇ ਇਕੱਲਾ ਕਿਵੇਂ ਜਾਵਾਂ, ਮੈਂ ਇਕੱਲਾ ਜਾ ਕੇ ਉਥੇ ਕੀ ਕਰ ਲਾਂਗਾ, ਉਥੇ ਪਰਬਤ ਵਾਸੀ ਲੋਕ ਨੇ, ਪਹਾੜੀ ਲੋਕ ਨੇ, ਉਨ੍ਹਾਂ ਨੇ ਕਿਹੜਾ ਮੇਰਾ ਆਖਾ ਮੰਨ ਲੈਣਾ ਵੀ ਇਹ ਗੁਰੂ ਘਰ ਚੋਂ ਆਇਆ ਵੀ ਇਹਦਾ ਕਿਹਾ ਮੰਨ ਲਈਏ। ਕੋਪਰੇ ਲੋਕ ਨੇ, ਮੈਂ ਉਨ੍ਹਾਂ ਨੂੰ ਜਾਣਦਾ ਨਹੀਂ, ਮੇਰੀ ਉਨ੍ਹਾਂ ਨਾਲ ਪਹਿਚਾਣ ਨਹੀਂ, ਪਹਾੜੀ ਲੋਕ ਨੇ, ਤੇ ਉਨ੍ਹਾਂ ਪਹਾੜੀ ਲੋਕਾਂ ਵਿਚ ਇਕੱਲਾ ਜਾ ਕੇ ਮੈਂ ਕੀ ਕਰਾਂਗਾ, ਉਨ੍ਹਾਂ ਨੇ ਭਲਾ ਮੇਰਾ ਕਿਹਾ ਕਿਉਂ ਮੰਨਣਾ, ਉਹ ਮੇਰਾ ਆਖਾ ਕਿਉਂ ਮੰਨਣਗੇ।
ਗੁਰਮਹਿਮਾ ਜਾਣੈ ਨਹੀਂ ਜੇ ਪਰਬਤ ਬਾਸੇ।
ਮਹਾਰਾਜਾ ਜਿਹੜੇ ਪਹਾੜਾਂ ਚ ਰਹਿਣ ਵਾਲੇ ਲੋਕ ਨੇ, ਉਹ ਗੁਰੂ ਸਾਹਿਬ ਜੀ ਆਪ ਜੀ ਦੀ ਮਹਿਮਾ ਵੀ ਨਹੀਂ ਜਾਣਦੇ, ਉਨ੍ਹਾਂ ਨੂੰ ਆਪ ਜੀ ਬਾਰੇ ਇਹ ਵੀ ਨਹੀਂ ਪਤਾ ਹੋਣਾ ਵੀ ਗੁਰੂ ਘਰ ਦੇ ਵਿਚ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਗੁਰੂ ਅਮਰਦਾਸ ਜੀ ਬੈਠੇ ਨੇ, ਤੇ ਮਹਾਰਾਜ ਉਹ ਆਪ ਜੀ ਦੀ ਜਾਂ ਤਾਂ ਹੋਵੇ ਨਾ ਵੀ ਉਥੇ ਸਿੱਖ ਰਹਿੰਦੇ ਨੇ ਹਰੀਪੁਰ ਚ, ਤੇ ਮੈਂ ਉਨ੍ਹਾਂ ਨੂੰ ਜਾ ਕੇ ਕਹਾਂ ਭਾਈ ਲੱਕੜਾਂ ਚਾਹੀਦੀਆਂ ਨੇ, ਉਹ ਮੇਰੀ ਮਦਦ ਕਰਨਗੇ। ਉਥੇ ਤਾਂ ਸਿੱਖ ਇਕ ਵੀ ਨਹੀਂ ਰਹਿੰਦਾ, ਉਥੇ ਸਾਰੇ ਪਹਾੜ ਵਾਸੀ ਪਹਾੜੀ ਲੋਕ ਨੇ, ਉਹ ਆਪ ਜੀ ਦੀ ਭਾਰੀ ਮਹਿਮਾ ਨੂੰ ਵੀ ਚੰਗੀ ਤਰ੍ਹਾਂ ਨਹੀਂ ਜਾਣਦੇ।
ਲਿਆਵਨ ਕਾਟ ਸਮੂਹ ਤੋਂ ਕਿਮ ਕਰ ਪ੍ਰਿਆਸੇ।
ਮਹਾਰਾਜ ਜੀ ਆਪ ਹੀ ਤੁਸੀਂ ਕਿਰਪਾ ਕਰਕੇ ਦੱਸੋ ਵੀ ਉਥੋਂ ਲੱਕੜਾਂ ਦਾ ਜਿਹੜਾ ਸਬੂਹ ਹੈ ਉਹ ਮੈਂ ਕਿਵੇਂ ਲੈ ਕੇ ਆਵਾਂ, ਲੱਕੜਾਂ ਦਾ ਜਿਹੜਾ ਢੇਰ ਹੈ ਉਥੋਂ ਇਕੱਠਾ ਕਰਕੇ ਮੈਂ ਕਿਵੇਂ ਲੈ ਕੇ ਆਵਾਂ।
ਜੋ ਵਿਦ ਆਪ ਬਖਾਨੋ ਤੈਸੇ ਮੈਂ ਲਿਆਵਾਂ।
ਮਹਾਰਾਜ ਹੁਣ ਜਿਵੇਂ ਆਪ ਜੀ ਕਿਰਪਾ ਕਰਕੇ ਦੱਸੋ ਉਸੇ ਤਰ੍ਹਾਂ ਮੈਂ ਆਪ ਜੀ ਦੀ ਦਇਆ ਦੇ ਨਾਲ ਉਥੋਂ ਲੱਕੜਾਂ ਲੈ ਕੇ ਆਵਾਂ। ਮੈਂ ਆਪਣੀ ਸਮੱਸਿਆ ਤੁਹਾਨੂੰ ਦੱਸ ਦਿੱਤੀ ਹੈ ਵੀ ਮੈਂ ਇਕੱਲਾ ਕਿਵੇਂ ਉਥੋਂ ਲੈ ਕੇ ਆਵਾਂ, ਉਥੇ ਮੇਰੀ ਜਾਣ ਪਛਾਣ ਵੀ ਕੋਈ ਨਹੀਂ ਕਿਸੇ ਨਾਲ, ਪੈਸੇ ਬਿਨਾਂ ਵੀ ਲੱਕੜਾਂ ਨਹੀਂ ਉਥੋਂ ਲਿਆ ਸਕਦੇ। ਇਸ ਕਰਕੇ ਮਹਾਰਾਜ ਹੁਣ ਤੁਸੀਂ ਆਪ ਹੀ ਕਿਰਪਾ ਕਰਕੇ ਦੱਸੋ ਵੀ ਮੈਂ ਉਥੇ ਜਾ ਕੇ ਕਿਵੇਂ ਲੱਕੜਾਂ ਲੈ ਕੇ ਆਵਾਂ, ਇਹ ਤੁਸੀਂ ਮੈਨੂੰ ਵਿਧੀ ਤਰੀਕਾ ਦੱਸੋ।
ਕਹਿ ਅਜ਼ਮਤ ਮੁਝ ਨਿਕਟੋਏ ਰਿਪਤ ਕੋ ਦਰਸਾਵੋ।
ਹਾਂ ਮਹਾਰਾਜ ਜੀ, ਦੂਜਾ ਇੱਕ ਕਾਰਨ ਸਾਧਨ ਹੋਰ ਹੋ ਸਕਦਾ ਹੈ ਵੀ ਜੇ ਮੇਰੇ ਕੋਲ ਕੋਈ ਕਰਾਮਾਤ ਹੋਵੇ ਤੇ ਮੈਂ ਆਪਣੀ ਕਰਾਮਾਤ ਵਿਖਾ ਕੇ ਜਿਹੜਾ ਹਰੀਪੁਰ ਦਾ ਰਾਜਾ ਹੈ ਉਹਦੇ ਕੋਲੋਂ ਆਪਣਾ ਕੰਮ ਕਰਾ ਸਕਦਾ, ਕਿਉਂਕਿ ਚਮਤਕਾਰ ਨੂੰ ਨਮਸਕਾਰ ਹੁੰਦੀ ਹੈ। ਮਹਾਰਾਜ ਵੀ ਜੇ ਮੈਂ ਉੱਥੇ ਜਾਵਾਂ ਉਹਨਾਂ ਨੇ ਮੈਨੂੰ ਕਿਹੜਾ ਜਾਣਨਾ, ਪਰ ਜੇ ਮੈਂ ਉਹਨਾਂ ਨੂੰ ਕੋਈ ਚਮਤਕਾਰ ਵਿਖਾਵਾਂ, ਆਪਣੀ ਕੋਈ ਅਜਮਤ ਕੋਈ ਕਰਾਮਾਤ ਵਿਖਾਵਾਂ, ਤੇ ਉਹ ਕਰਾਮਾਤ ਵੇਖ ਕੇ ਜ਼ਰੂਰ, ਹੁਣ ਜਿੱਥੇ ਕਰਾਮਾਤ ਹੁੰਦੀ ਹੈ ਕਰਾਮਾਤ ਨੂੰ ਨਮਸਕਾਰ ਵੀ ਹੁੰਦੀ ਹੈ, ਉਥੋਂ ਦਾ ਜਿਹੜਾ ਰਾਜਾ ਹੈ ਹਰੀਪੁਰ ਦਾ ਉਹਨੂੰ ਮੈਂ ਆਪਣੀ ਅਜਮਤ ਵਿਖਾਵਾਂਗਾ, ਆਪਣੀ ਕਰਾਮਾਤ ਵਿਖਾਵਾਂਗਾ, ਤੇ ਉਹ ਮੇਰੀ ਕਰਾਮਾਤ ਵੇਖ ਕੇ ਪ੍ਰਭਾਵਿਤ ਹੋਵੇਗਾ, ਫਿਰ ਹੋ ਸਕਦਾ ਵੀ ਆਪਣਾ ਕੰਮ ਹੋ ਜਾਏ। ਉਹ ਉਥੋਂ ਲੱਕੜਾਂ ਵਢਾ ਕੇ ਬਿਆਸ ਦਰਿਆ ਦੇ ਵਿਚ ਬੇੜੇ ਬੰਨ ਕੇ ਸੁੱਟ ਦੇਵੇ ਤੇ ਫਿਰ ਆਪਣਾ ਕੰਮ ਰਾਸ ਹੋ ਸਕਦਾ।
ਕਰੋ ਸਿੱਖ ਇਸ ਦੇਸ਼ ਕੋ ਆਗਿਆ ਤੁਨ ਮਾਨੈ।
ਮਹਾਰਾਜ ਜੀ, ਆਪ ਜੀ ਦਾ ਹੁਕਮ ਹੋਵੇ ਤੇ ਮੇਰੇ ਕੋਲ ਕੋਈ ਕਰਾਮਾਤ ਹੋਵੇ ਨਾ, ਤੇ ਮੈਂ ਆਪਣੀ ਕਰਾਮਾਤ ਵਿਖਾ ਕੇ ਉਹ ਸਾਰਾ ਨਗਰ ਜਿਹੜਾ ਹਰੀਪੁਰ ਆ ਉਹਨਾਂ ਨੂੰ ਆਪਣਾ ਸਿੱਖ ਬਣਾ ਲਵਾਂ, ਕਰਾਮਾਤ ਵਿਖਾ ਕੇ ਉਹਨਾਂ ਨੂੰ ਆਪਣੇ ਚੇਲੇ ਬਣਾ ਲਵਾਂਗਾ, ਆਪਣੇ ਮੁਰੀਦ ਬਣਾ ਲਵਾਂਗਾ, ਫਿਰ ਉਹ ਮੇਰੀ ਗੱਲ ਮੰਨਣਗੇ, ਜਿਵੇਂ ਕਹਾਂਗਾ ਉਸੇ ਤਰ੍ਹਾਂ ਮੇਰਾ ਹੁਕਮ ਮੰਨਣਗੇ।
ਦੀਰਘਦਾਰ ਤਬ ਹਮ ਜਿਤਕ ਬਖਾਨੈ।
ਮਹਾਰਾਜ, ਫਿਰ ਜਿੰਨੀਆਂ ਕਵਾਂਗੇ ਉਨੀਆਂ ਹੀ ਲੱਕੜਾਂ, ਫਿਰ ਨੀ ਕੋਈ ਕਮੀ। ਜਦੋਂ ਉਹਨਾਂ ਨੂੰ ਸਾਰਿਆਂ ਨੂੰ ਮੈਂ ਚੇਲੇ ਬਣਾ ਲਿਆ, ਸਿੱਖ ਬਣਾ ਲਿਆ, ਕਰਾਮਾਤ ਵਿਖਾ ਕੇ, ਫਿਰ ਤਾਂ ਕਮੀ ਰਹਿਣੀ ਨਹੀਂ। ਫਿਰ ਜਿੰਨੀਆਂ ਲੱਕੜਾਂ ਕਹਾਂਗੇ ਉਹਨਾਂ ਨੂੰ, ਉਹ ਉਨੀਆਂ ਹੀ ਲੱਕੜਾਂ ਭਰ ਭਰ ਕੇ ਭਾਰ ਬਣਾ ਬਣਾ ਕੇ ਫਿਰ ਬੰਨ ਕੇ ਸੁੱਟ ਦੇਣਗੇ, ਮੇਰਾ ਹੁਕਮ ਮੰਨਣਗੇ।
ਸਭ ਸੁਣ ਕੇ ਸ੍ਰੀ ਅਮਰ ਜੀ ਲਖ ਕਹਿ ਤਿਸ ਆਸ਼ੈ।
ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਬਾਬੇ ਸਾਮਣ ਮੱਲ ਦੀ ਇਹ ਬੇਨਤੀ ਸੁਣੀ, ਸੁਣ ਕੇ ਸਤਿਗੁਰਾਂ ਨੇ ਜਾਣਿਆ ਇਹਦਾ ਆਸ਼ਾ ਵੀ ਇਹ ਕੀ ਕਹਿਣਾ ਚਾਹੁੰਦਾ। ਗੱਲ ਵੀ ਦਰੁਸਤ ਸੀ ਸਾਮਣ ਮੱਲ ਦੀ, ਵੀ ਉਪਰੇ ਨਗਰ ਵਿਚ ਜਾਣਾ ਜਿੱਥੇ ਕੋਈ ਜਾਣ ਪਛਾਣ ਨਹੀਂ, ਜਿੱਥੇ ਕੋਈ ਕਰਾਮਾਤ ਹੋਵੇ ਤਾਂ ਹੀ ਗੱਲ ਬਣ ਸਕਦੀ ਹੈ। ਮਹਾਰਾਜ ਜੀ ਨੇ ਬਾਬੇ ਸਾਵਣ ਮੱਲ ਦਾ ਆਸ਼ਾ ਸਮਝਿਆ ਵੀ ਇਹ ਕਰਾਮਾਤ ਚਾਹੁੰਦਾ ਤਾਂ ਜਾਏਗਾ। ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਬਾਬੇ ਸਾਵਣ ਮੱਲ ਦੀ ਫਿਤਰਤ, ਉਨ੍ਹਾਂ ਦਾ ਸੁਭਾਅ, ਉਹ ਆਸ਼ਾ ਸਤਿਗੁਰੂ ਜੀ ਨੇ ਜਾਣਿਆ ਹੈ।
ਕਹਿਓ ਕਿ ਜੈਸੇ ਚਿਤ ਚਹੈ ਤਸ ਹੋਏ ਤੂੰ ਪਾਸੈ।
ਮਹਾਰਾਜ, ਸੱਚੇ ਪਾਤਸ਼ਾਹ ਨੇ ਬਚਨ ਕੀਤਾ ਗੁਰੂ ਅਮਰਦਾਸ ਸਾਹਿਬ ਨੇ, ਕਹਿਣ ਲੱਗੇ ਅੱਛਾ ਸਾਵਣ ਮੱਲ ਇਹ ਗੱਲ ਹੈ, ਤੇਰੇ ਮਨ ਦੇ ਵਿਚ ਚਿੱਤ ਵਿਚ ਜੋ ਆਖੇਗਾ ਸੋਚੇਗਾ ਉਹੀ ਕੁਝ ਹੋ ਜਾਏਗਾ, ਜਾਂ ਤੈਨੂੰ ਅਸੀਂ ਬਚਨ ਦਿੰਨੇ ਆ ਵਰ ਦਿੰਨੇ ਆ, ਇਹ ਵੀ ਇਕ ਬੜੀ ਵੱਡੀ ਕਰਾਮਾਤ ਹੈ ਵੀ ਜੋ ਸੋਚਣਾ ਹੋ ਜਾਣਾ। ਹੁਣ ਤੂੰ ਆਪਣੇ ਮਨ ਚ ਜੋ ਚਿਤਵੇਗਾ, ਤੂੰ ਆਪਣੇ ਮਨ ਚ ਜੋ ਵੀ ਸੋਚੇਗਾ ਉਸੇ ਤਰ੍ਹਾਂ ਹੀ ਹੋ ਜਾਏਗਾ, ਉਸੇ ਤਰ੍ਹਾਂ ਹੀ ਬਣ ਜਾਏਗਾ।
ਸਾਵਣ ਮੱਲ ਕੀ ਮਾਤ ਨੇ ਸੁਨ ਸ਼ੋਨ ਮਝਾਰਾ, ਕਰਿਓ ਪੁੱਤਰ ਕੋ ਮੋਹ ਹੋਰ ਮੈਂ ਡਰ ਧਾਰਾ।
ਬਾਬੇ ਸਾਵਣ ਮੱਲ ਨੂੰ ਗੁਰੂ ਅਮਰਦਾਸ ਸਾਹਿਬ ਨੇ ਬਚਨ ਕਰਤਾ। ਉਧਰ ਬਾਬੇ ਸਾਵਣ ਮੱਲ ਦੀ ਮਾਂ ਸੀ ਘਰ ਚ, ਗੁਰੂ ਅਮਰਦਾਸ ਸਾਹਿਬ ਦੀ ਭਰਜਾਈ ਲੱਗਦੀ ਸੀ ਰਿਸ਼ਤੇ ਚ, ਉਹਨੂੰ ਪਤਾ ਲੱਗਾ, ਉਹਨੇ ਬੜਾ ਸ਼ੋਕ ਮਨਾਇਆ ਵੀ ਮੇਰਾ ਇੱਕੋ ਇੱਕ ਪੁੱਤਰ ਹੈ ਤੇ ਗੁਰੂ ਜੀ ਉਹਨੂੰ ਪਹਾੜਾਂ ਚ ਭੇਜਣ ਲੱਗੇ ਨੇ। ਉਹਨੇ ਬੜਾ ਸ਼ੋਕ ਮਨਾਇਆ ਤੇ ਬੜੀ ਦੁਖੀ ਹੋਈ, ਤੇ ਦੁਖੀ ਹੋ ਕੇ ਸੁਣ ਕੇ ਵੀ ਮੇਰੇ ਪੁੱਤਰ ਨੂੰ ਗੁਰੂ ਜੀ ਭੇਜਣ ਲੱਗੇ ਨੇ ਪਹਾੜਾਂ ਵਿਚ, ਇਹ ਸੁਣ ਕੇ ਬੜੀ ਦੁਖੀ ਹੋਈ।
ਕੰਪਤ ਹੱਥ ਨ ਪਗਨ ਤੇ ਤਰਕਤ ਬੋਹੀਆ।
ਡਰ ਦੇ ਨਾਲ ਉਹਦੇ ਹੱਥ ਵੀ ਕੰਬ ਰਹੇ ਨੇ ਮਾਤਾ ਦੇ, ਤੇ ਪੈਰ ਵੀ ਕੰਬ ਰਹੇ ਨੇ। ਉਹਦਾ ਹਿਰਦਾ ਧੜਕਦਾ ਜ਼ੋਰ ਦੇ ਨਾਲ, ਡਰ ਦੇ ਨਾਲ। ਜਦੋਂ ਬੰਦਾ ਡਰਦਾ ਹੈ ਉਦੋਂ ਹੱਥ ਵੀ ਕੰਬਦੇ ਨੇ, ਪੈਰ ਵੀ ਕੰਬਦੇ ਨੇ, ਤੇ ਚਿੱਤ ਵੀ ਜਿਹੜਾ ਹੈ ਉਹ ਵੀ ਕੰਬਦਾ ਹੈ। ਕਹਿੰਦੇ ਮਾਬੇ ਸਾਵਣ ਮੱਲ ਦੀ ਮਾਤਾ ਦਾ ਚਿੱਤ ਵੀ ਕੰਬਦਾ, ਹੱਥ ਵੀ ਕੰਬਦੇ ਨੇ, ਪੈਰ ਵੀ ਕੰਬਦੇ ਨੇ ਡਰ ਦੇ ਨਾਲ।
ਚੱਲ ਆਈ ਸਤਿਗੁਰ ਨਿਕਟ ਅਸ ਬੋਲਨ ਕੀਆ।
ਉਹਦੇ ਬਾਬੇ ਸਾਵਣ ਮੱਲ ਦੀ ਮਾਤਾ ਉਸੇ ਵੇਲੇ ਗੁਰੂ ਅਮਰਦਾਸ ਸਾਹਿਬ ਕੋਲ ਡਰਦੀ ਡਰਦੀ ਕੰਬਦੀ ਕੰਬਦੀ ਪਹੁੰਚੀ। ਮਹਾਰਾਜ ਗੁਰੂ ਅਮਰਦਾਸ ਸਾਹਿਬ ਨੂੰ ਮੱਥਾ ਟੇਕਿਆ, ਹੱਥ ਜੋੜ ਕੇ ਬਾਬੇ ਸਾਵਣ ਮੱਲ ਦੀ ਮਾਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਦਿਆਂ ਬੋਲੀ, ਕਹਿਣ ਲੱਗੀ,
ਹੱਥ ਜੋੜ ਕੰਪਤ ਖਰੀ ਇੱਕ ਸੁੱਤ ਹੈ ਮੇਰੇ।
ਹੱਥ ਜੋੜ ਕੇ ਨਾਲੇ ਕੰਬੀ ਜਾਂਦੀ ਹੈ ਡਰ ਦੇ ਨਾਲ, ਡਰ ਬੜਾ ਸੀ ਮਨ ਚ, ਭੈ ਬੜਾ ਸੀ ਵੀ ਮੇਰਾ ਇੱਕੋ ਇੱਕ ਪੁੱਤਰ ਹੈ, ਗੁਰੂ ਜੀ ਉਹਨੂੰ ਪਹਾੜਾਂ ਚ ਭੇਜਣ ਲੱਗੇ ਨੇ। ਉਸ ਵੇਲੇ ਡਰਦੀ ਹੋਈ ਮਾਤਾ ਬੋਲੀ, ਕਿਉਂਕਿ ਮਾਤਾ ਦੇ ਹਿਰਦੇ ਚ ਮਮਤਾ ਦੀ ਬਿਰਤੀ ਹੁੰਦੀ ਹੈ, ਤੇ ਮਨ ਦੀ ਉਸ ਮਮਤਾ ਦੀ ਬਿਰਤੀ ਕਰਕੇ ਮਾਂ ਬੋਲੀ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੀ, ਸਤਿਗੁਰੂ ਇੱਕੋ ਇੱਕ ਮੇਰਾ ਪੁੱਤਰ ਹੈ, ਮੇਰੇ ਕੋਲ ਕਿਹੜਾ ਪੁੱਤਰਾਂ ਦਾ ਰੋਲ ਪਿਆ? ਮਹਾਰਾਜ ਸੱਚੇ ਪਾਤਸ਼ਾਹ ਇੱਕੋ ਇੱਕ ਹੀ ਮੇਰਾ ਪੁੱਤਰ ਹੈ।
ਜਾਕਨ ਪਰਬਤ ਮੈਂ ਰਹਿਤ ਮੈਂ ਸੁਣੀ ਕਨੇਰੇ।
ਸਮਿਆਂ ਚ ਅਫਵਾਹਾਂ ਬੜੀਆਂ ਉੱਡਦੀਆਂ ਸੀ ਤੇ ਇਹਦੇ ਮਨ ਦੇ ਵਿਚ ਅਫਵਾਹ ਕਿਸੇ ਨੇ ਸੁਣਾਈ ਹੋਈ ਸੀ ਵੀ ਪਹਾੜਾਂ ਚ ਡਾਕਣਾ ਰਹਿੰਦੀਆਂ ਨੇ। ਡਾਕਣਾ ਕਹਿੰਦੇ ਨੇ ਭੂਤਣੀਆਂ ਨੂੰ, ਪ੍ਰੇਤਾਂ ਨੂੰ, ਰਾਕਸ਼ਾਂ ਨੂੰ। ਕਹਿਣ ਲੱਗੇ ਜੀ ਮੈਂ ਸੁਣਿਆ ਵੀ ਉਥੇ ਡੈਣਾ ਰਹਿੰਦੀਆਂ ਨੇ ਪਹਾੜਾਂ ਚ। ਗੁਰੂ ਅਮਰਦਾਸ ਸਾਹਿਬ ਨੂੰ ਕਹਿੰਦੀ ਇਹ ਮਾਈ ਆ ਕੇ ਕਿ ਸਤਿਗੁਰੂ ਜੀ ਮੈਨੂੰ ਪਤਾ ਲੱਗਾ ਵੀ ਮੈਂ ਸੁਣਿਆ ਲੋਕਾਂ ਦੇ ਕੋਲੋਂ ਕਿ ਪਹਾੜਾਂ ਦੇ ਵਿਚ ਬੜੀਆਂ ਬੜੀਆਂ ਭਿਆਨਕ ਡੈਣਾ ਰਹਿੰਦੀਆਂ ਨੇ।
ਕਾਦ ਕਰੇ ਜਾ ਖਾਏਗੀ ਪਰਦੇਸੀ ਜਾਨੈ।
ਮਹਾਰਾਜ ਜੀ ਜੇ ਤੁਸੀਂ ਮੇਰੇ ਪੁੱਤਰ ਨੂੰ ਨਾ ਪਹਾੜਾਂ ਚ ਭੇਜ ਦਿੱਤਾ ਤੇ ਪਹਾੜਾਂ ਦੀਆਂ ਜਿਹੜੀਆਂ ਉਹ ਡੈਣਾ ਨੇ ਉਹ ਮੇਰੇ ਪੁੱਤਰ ਦਾ ਕਲੇਜਾ ਕੱਢ ਕੇ ਖਾ ਜਾਣਗੀਆਂ। ਇਹਨੂੰ ਪਰਦੇਸੀ ਸਮਝ ਕੇ, ਕਿਉਂਕਿ ਇਹ ਤਾਂ ਪਰਦੇਸੀ ਹੈ ਨਾ, ਇਹ ਕਿਹੜਾ ਪਹਿਲਾਂ ਪਹਾੜਾਂ ਚ ਫਿਰਦਾ ਰਿਹਾ, ਇਹਨੂੰ ਕਿਹੜਾ ਉਸ ਇਲਾਕੇ ਦਾ ਭੇਤ ਹੈ, ਇਹਨੂੰ ਪਰਦੇਸੀ ਸਮਝ ਕੇ ਉਹ ਜਿਹੜੀਆਂ ਡੈਣਾ ਨੇ ਪਹਾੜਾਂ ਦੀਆਂ ਉਹ ਡੈਣਾ ਮੇਰੇ ਪੁੱਤਰ ਦਾ ਕਲੇਜਾ ਕੱਢ ਕੇ ਖਾ ਜਾਣਗੀਆਂ।
ਮੈਂ ਕੁਛ ਚਲੇ ਸਾਹਿਤਾ ਜਬ ਪ੍ਰਾਣਨ ਹਨ।
ਇਹ ਮੇਰੇ ਪੁੱਤਰ ਦੇ ਉਹਨਾਂ ਨੇ ਪ੍ਰਾਣ ਹੀ ਕੱਢ ਲਏ, ਮੇਰੇ ਪੁੱਤਰ ਨੂੰ ਮਾਰ ਹੀ ਦਿੱਤਾ ਤੇ ਮਹਾਰਾਜ ਫਿਰ ਉਥੇ ਕੋਈ ਉਪਚਾਰ ਨਹੀਂ ਚੱਲਣਾ, ਉਥੇ ਕੋਈ ਜ਼ੋਰ ਨਹੀਂ ਚੱਲਣਾ, ਕੋਈ ਤਾਕਤ ਨਹੀਂ ਚੱਲਣੀ।
ਇੱਕ ਪੁੱਤਰਾ ਮੁਝ ਜਾਣ ਕੇ ਕੀਜੈ ਨਿਜ ਦਾਇਆ।
ਪਾਤਸ਼ਾਹ ਮੈਂ ਇੱਕ ਪੁੱਤਰ ਵਾਲੀ ਆ, ਮੇਰੇ ਕੋਲ ਇੱਕੋ ਇੱਕ ਪੁੱਤਰ ਹੈ ਤੇ ਤੁਸੀਂ ਮੇਰੇ ਤੇ ਦਇਆ ਕਰੋ ਵੀ ਕਿਸੇ ਹੋਰ ਨੂੰ ਭੇਜ ਦਿਓ, ਉਥੇ ਮੇਰੇ ਪੁੱਤਰ ਨੂੰ ਨਾ ਭੇਜੋ, ਉਥੇ ਤਾਂ ਡੈਣਾ ਰਹਿੰਦੀਆਂ ਨੇ, ਉਥੇ ਤਾਂ ਪਿਸਾਚਣਾ ਰਹਿੰਦੀਆਂ ਨੇ, ਮੇਰੇ ਪੁੱਤਰ ਦਾ ਕਲੇਜਾ ਕੱਢ ਕੇ ਖਾ ਜਾਣਗੀਆਂ ਨੂੰ ਪਰਦੇਸੀ ਜਾਣ ਕੇ। ਤੁਸੀਂ ਮੇਰੇ ਤੇ ਦਇਆ ਕਰੋ, ਮੈਂ ਇੱਕ ਪੁੱਤਰ ਵਾਲੀ ਆ, ਮੇਰਾ ਇੱਕੋ ਇੱਕ ਪੁੱਤਰ ਹੈ। ਮਹਾਰਾਜ ਮੇਰੇ ਤੇ ਤੁਸੀਂ ਆਪਣੀ ਦਇਆ ਕਰੋ, ਤਰਸ ਕਰੋ।
ਜਿਸ ਤੇ ਇਹ ਜੀਵਤ ਰਹਿ ਸੁਖ ਹੋਏ ਅਧਿਕਾਇਆ।
ਮਹਾਰਾਜ ਮੇਰੇ ਤੇ ਦਇਆ ਕਰੋ ਵੀ ਮੇਰਾ ਇਹ ਪੁੱਤਰ ਜਿਉਂਦਾ ਰਹੇ, ਇਹਦੀ ਲੰਮੀ ਉਮਰ ਹੋਵੇ, ਇੱਥੇ ਰਹੇ, ਇਹਨੂੰ ਇੱਥੇ ਹੀ ਰਹਿ ਕੇ ਇਹਨੂੰ ਜਿਹੜੀ ਸੇਵਾ ਦੇਣੀ ਹੈ ਉਹ ਇੱਥੇ ਹੀ ਬਖਸ਼ ਦਿਓ, ਇੱਥੇ ਹੀ ਤੁਹਾਡੀ ਸੇਵਾ ਕਰੀ ਜਾਂਦਾ, ਪਰ ਇਹਨੂੰ ਉੱਥੇ ਨਾ ਭੇਜੋ ਪਹਾੜਾਂ ਦੇ ਵਿਚ। ਇੱਕੋ ਇੱਕ ਮੇਰਾ ਪੁੱਤਰ ਹੈ, ਇੱਥੇ ਰਹਿ ਕੇ ਜਿਉਂਦਾ ਰਹੇ, ਇਹੋ ਜਿਹਾ ਅਧਿਕਾਈ ਸੁਖ ਆਪ ਜੀ ਕਿਰਪਾ ਕਰਕੇ ਮੈਨੂੰ ਬਖਸ਼ੋ।
ਇਸ ਕੋ ਨਹੀਂ ਪਛਾਣ ਕੁਛ ਬਿਰਮਾਏ ਕੁਚਾਲੀ।
ਮੇਰਾ ਪੁੱਤਰ ਹੈ ਵੀ ਭੋਲਾ ਜਿਹਾ, ਹਰ ਇੱਕ ਮਾਂ ਨੂੰ ਆਪਣਾ ਬੱਚਾ ਭਾਵੇਂ ਬੜਾ ਸਿਆਣਾ ਵੀ ਹੋਵੇ ਤਾਂ ਵੀ ਭੋਲਾ ਹੀ ਲੱਗਦਾ। ਕਹਿਣ ਲੱਗੀ ਮਹਾਰਾਜ ਜੀ ਵੀ ਮੇਰਾ ਪੁੱਤਰ ਆ ਭੋਲਾ ਜਿਹਾ ਹੈ, ਇਹਨੂੰ ਤਾਂ ਪਤਾ ਹੀ ਨਹੀਂ ਦੁਨੀਆਂਦਾਰੀ ਦਾ ਵੀ ਕਿੱਥੇ ਕਿਹੜੀ ਗੱਲ ਕਰਨੀ ਹੈ। ਇਹਨੂੰ ਜੇ ਤੁਸੀਂ ਭੇਜ ਦਿੱਤਾ ਉੱਥੇ, ਇਹਨੂੰ ਤਾਂ ਉੱਥੇ ਗੱਲ ਵੀ ਨਹੀਂ ਕਰਨੀ ਆਉਣੀ, ਉਹ ਜਿਹੜੀਆਂ ਡੈਣਾ ਨੇ ਉੱਥੋਂ ਦੀਆਂ ਇਹਨੂੰ ਬਰਮਾ ਲੈਣਗੀਆਂ, ਇਹਨੂੰ ਭਰਮਾ ਲੈਣਗੀਆਂ। ਮੈਂ ਸੁਣਿਆ ਵੀ ਉੱਥੇ ਮੰਤਰ ਜੰਤਰ ਵੀ ਬੜੇ ਚੱਲਦੇ ਨੇ ਪਹਾੜਾਂ ਵਿੱਚ, ਜਾਦੂ ਟੂਣੇ ਵੀ ਬੜੇ ਚੱਲਦੇ ਨੇ, ਪਤਾ ਨਹੀਂ ਮੇਰੇ ਪੁੱਤਰ ਤੇ ਕਿਹੜਾ ਜਾਦੂ ਟੂਣਾ ਕਰਕੇ ਇਹਨੂੰ ਭਰਮਾ ਲੈਣ। ਇਸ ਕਰਕੇ ਮਹਾਰਾਜ ਬਖਸ਼ ਦਿਓ, ਇਹਨੂੰ ਇੱਥੇ ਹੀ ਰੱਖੋ, ਇਹਨੂੰ ਪਹਾੜਾਂ ਵਿੱਚ ਨਾ ਭੇਜੋ।
ਕਿਵੇਂ ਆਵੇ ਹੱਥ ਸਦਨ ਕੋ ਜੈ ਬਿਗਨ ਬਿਸਾਲਾ।
ਜਿੱਥੇ ਇਹੋ ਜਿਹਾ ਡਰ ਹੈ, ਇਹੋ ਜਿਹਾ ਭੈ ਹੈ, ਉਥੋਂ ਫਿਰ ਇਹ ਕਿਵੇਂ ਵਾਪਸ ਮੁੜ ਕੇ ਆਏਗਾ ਘਰ ਚ, ਜੇ ਉਥੇ ਡੈਣਾ ਨੇ ਇਹਨੂੰ ਆਪਣੇ ਕਾਬੂ ਚ ਕਰ ਲਿਆ, ਉਹ ਭੂਤ ਪ੍ਰੇਤਾਂ ਨੇ ਇਹਨੂੰ ਆਪਣੇ ਵਸ ਚ ਕਰ ਲਿਆ, ਫਿਰ ਇਹ ਵਾਪਸ ਕਿਵੇਂ ਆਵੇਗਾ।
ਸੁਤ ਸਨੇ ਬਿਰਦਾ ਮਹਾ ਸੁਨ ਬਾਕ ਸਤਰਾਸਾ।
ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ ਵੀ ਇਹਦੇ ਮਨ ਚ ਆਪਣੇ ਪੁੱਤਰ ਦਾ ਮੋਹ ਹੈ। ਦੂਜੀ ਬਜੁਰਗ ਵੀ ਸੀ ਮਾਈ ਵੀ, ਇੱਕ ਤਾਂ ਬਿਰਦ ਹੈ, ਦੂਜਾ ਇਹਨੂੰ ਆਪਣੇ ਪੁੱਤਰ ਦਾ ਮੋਹ ਆ ਰਿਹਾ। ਤੇ ਕਿਸੇ ਵੀ ਮਾਂ ਦੇ ਮਨ ਚ ਮਮਤਾ ਤਾਂ ਹੁੰਦੀ ਹੈ ਜਦੋਂ ਉਹਦਾ ਪੁੱਤਰ ਪ੍ਰਦੇਸ਼ ਜਾਏ, ਦੂਰ ਜਾਏ, ਤੇ ਉਹਦੇ ਮਨ ਚ ਮੈਂ ਮਮਤਾ ਦੀ ਬਿਰਤੀ ਆ ਜਾਂਦੀ। ਮਮਤਾ ਜਿਹੜੀ ਆ ਉਹ ਬੜੀ ਪ੍ਰਬਲ ਹੁੰਦੀ ਹੈ, ਤੇ ਕਹਿੰਦੇ ਮਾਂ ਦੇ ਮਨ ਦੀ ਮਮਤਾ ਬੜੀ ਪ੍ਰਬਲ। ਗੁਰੂ ਅਮਰਦਾਸ ਸਾਹਿਬ ਜੀ ਨੇ ਵੇਖਿਆ ਵੀ ਇੱਕ ਤਾਂ ਬਿਰਦ ਹੈ, ਦੂਜਾ ਪੁੱਤਰ ਦਾ ਮੋਹ ਹੈ, ਤੀਜਾ ਇਹਦੇ ਆਪਣੇ ਮਨ ਦੇ ਵਿਚ ਬੜਾ ਡਰ ਹੈ ਵੀ ਪਹਾੜਾਂ ਦਾ ਇਲਾਕਾ ਹੈ, ਪਹਾੜਾਂ ਪ੍ਰਤੀ ਉਦੋਂ ਬੜਾ ਖੌਫ ਲੋਕਾਂ ਚ ਵਰਤਾਇਆ ਗਿਆ ਸੀ ਵੀ ਪਹਾੜਾਂ ਚ ਭੂਤ ਪ੍ਰੇਤ ਰਹਿੰਦੇ ਨੇ, ਉਥੇ ਡਾਕਣਾ ਰਹਿੰਦੀਆਂ ਨੇ, ਡੈਣਾ ਰਹਿੰਦੀਆਂ ਨੇ, ਪਿਸਾਚ ਰਹਿੰਦੇ ਨੇ। ਇਸ ਕਰਕੇ ਇਹਦੇ ਮਨ ਚ ਡਰ ਵੀ ਬੜਾ ਸੀ, ਭੈ ਵੀ ਬੜਾ ਸੀ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਇਸ ਮਾਈ ਦੇ ਮਨ ਦੀ ਹਾਲਤ ਜਾਣੀ ਹੈ।
ਕਰਨਾ ਨਿਧ ਬਿਗਸੇ ਬੋਤ ਕਹਿੰਦੇ ਪਰਵਾਸਾ।
ਕਰਨਾ ਨਿਧ ਸਤਿਗੁਰੂ ਜੀ ਹੱਸ ਪਏ, ਜਾਣੀ ਜਾਣ ਪਾਤਸ਼ਾਹ, ਕਿਉਂਕਿ ਭੋਲੀਆਂ ਗੱਲਾਂ ਸਨ ਮਾਂ ਦੀਆਂ। ਇਸ ਕਹਿ ਕੇ ਮਹਾਰਾਜ ਵੀ ਉਥੇ ਤਾਂ ਡੈਣਾ ਰਹਿੰਦੀਆਂ ਨੇ, ਮੇਰੇ ਪੁੱਤਰ ਦਾ ਕਲੇਜਾ ਕੱਢ ਕੇ ਖਾ ਜਾਣਗੀਆਂ। ਭੋਲੀ ਗੱਲ ਹੀ ਸੀ ਨਾ, ਹੁਣ ਉੱਥੇ ਤਾਂ ਬੰਦੇ ਹੀ ਰਹਿੰਦੇ ਨੇ, ਪਹਾੜਾਂ ਵਿੱਚ ਵੀ ਤਾਂ ਬੰਦੇ ਹੀ ਨੇ, ਪਰ ਲੋਕਾਂ ਵਿੱਚ ਉਸ ਵੇਲੇ ਲੋਕਾਂ ਚ ਇਹੋ ਜਿਹਾ ਸਹਿਮ ਬਣਿਆ ਹੋਇਆ, ਹੁਣ ਜਾਣੀ ਜਾਣ ਗੁਰੂ ਅਮਰਦਾਸ ਸਾਹਿਬ ਨੂੰ ਤਾਂ ਸਭ ਕੁਝ ਪਤਾ, ਇਸ ਕਰਕੇ ਸਤਿਗੁਰੂ ਜੀ ਹੱਸ ਪਏ ਤੇ ਮੁਸਕਰਾਉਂਦਿਆਂ ਹੋਇਆ ਇਸ ਮਾਈ ਨੂੰ ਹੌਸਲਾ ਦੇਣ ਵਾਸਤੇ, ਮਾਈ ਨੂੰ ਧੀਰਜ ਦੇਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ,
ਸੋਏ ਪੁੱਤਰ ਕੋ ਪੈ ਨਹੀਂ ਗਨ ਭੂਤ ਜੋ ਪ੍ਰੀਤਾ।
ਮਹਾਰਾਜ ਜੀ ਕਹਿਣ ਲੱਗੇ, ਭਾਈ ਤੇਰੇ ਪੁੱਤਰ ਨੂੰ ਨੀ ਕਿਸੇ ਦਾ ਡਰ, ਸਾਵਣ ਮੱਲ ਨੂੰ ਨੀ ਕਿਸੇ ਦਾ ਭੈ, ਨਾ ਕਿਸੇ ਭੂਤ ਦਾ ਨਾ ਕਿਸੇ ਪ੍ਰੇਤ ਦਾ, ਜਿੰਨੇ ਭੂਤ ਪ੍ਰੇਤ ਨੇ ਤੇਰੇ ਪੁੱਤਰ ਕੋਲੋਂ ਡਰਨਗੇ, ਇਹਨੂੰ ਨੀ ਕਿਸੇ ਕੋਲੋਂ ਡਰਨ ਦੀ ਲੋੜ।
ਡਾਕਨ ਬਫਰੀ ਕਿਆ ਕਰੇ ਬਦ ਭਾ ਬਲ ਏਤਾ।
ਇਹਦੇ ਵਿੱਚ ਅਸੀਂ ਇੰਨੀ ਤਾਕਤ ਪੈਦਾ ਕਰ ਦਿੱਤੀ ਹੈ, ਸਾਵਣ ਮੱਲ ਨੂੰ ਇੰਨੀ ਸ਼ਕਤੀ ਦੇ ਦਿੱਤੀ ਹੈ ਕਿ ਉਹ ਡੈਣਾ ਵੀ ਇਹਦਾ ਕੁਝ ਨੀ ਵਿਗਾੜ ਸਕਦੀਆਂ। ਮਹਾਰਾਜ ਜੀ ਉਹ ਮਾਈ ਨੂੰ ਧੀਰਗ ਦਿੰਦੇ ਆ, ਬਚਨ ਕਹਿ ਰਹੇ ਨੇ ਕਿ ਅਸੀਂ ਤੇਰੇ ਪੁੱਤਰ ਨੂੰ ਇੰਨਾ ਤਾਣ ਦੇ ਦਿੱਤਾ ਹੈ, ਇਹਨੂੰ ਇੰਨੀ ਸ਼ਕਤੀ ਇੰਨਾ ਬਲ ਦੇ ਦਿੱਤਾ ਹੈ ਵੀ ਉਹ ਜਿਹੜੀਆਂ ਡੈਣਾ ਨੇ ਨਾ ਪਹਾੜਾਂ ਵਿਚ ਰਹਿਣ ਵਾਲੀਆਂ, ਉਹ ਡੈਣਾ ਵੀ ਇਹਦਾ ਭੈ ਮੰਨਣਗੀਆਂ, ਇਹਦਾ ਕੁਝ ਨੀ ਵਿਗਾੜ ਸਕਣਗੀਆਂ।
ਵੀਰ 52 ਜੋਗਨੀ ਇਸ ਆਇਸ ਮਾਨੈ।
52 ਵੀਰ 64 ਕਲ ਜੋਗਣੀਆਂ ਉਹ ਇਹਦੀ ਆਗਿਆ ਮੰਨਣਗੀਆਂ ਸਾਵਣ ਮੱਲ ਦੀ। ਜਿਹੜੇ 52 ਵੀਰ ਤੇ 64 ਜੋਗਣੀਆਂ ਨੇ ਨਾ, ਉਹ ਵੀ ਤੇਰੇ ਪੁੱਤਰ ਸਾਵਣ ਮੱਲ ਦਾ ਹੁਕਮ ਮੰਨਣਗੇ, ਉਹ ਵੀ ਸਾਵਣ ਮੱਲ ਦੀ ਆਗਿਆ ਵਿਚ ਚੱਲਣਗੇ। ਇੰਨੀ ਸ਼ਕਤੀ ਅਸੀਂ ਗੁਰੂ ਘਰ ਵੱਲੋਂ ਇਹਨੂੰ ਦੇ ਦਿੱਤੀ ਹੈ।
ਸਰਬ ਸੁਰ ਅਸੁਰ ਜਿਤ ਕੀਤੀ ਡਰ ਧਰੈ।
ਅਸੀਂ ਜਿੰਨੇ ਦੇਵਤੇ ਨੇ ਦਾਨਵ ਨੇ ਉਹ ਸਾਰੇ ਦਾ ਡਰ ਮੰਨਣਗੇ, ਦਾਨਵ ਤੇ ਮੰਨਣਗੇ ਹੀ, ਦੇਵਤੇ ਵੀ ਇਹਦੇ ਡਰ ਚ ਚੱਲਣਗੇ, ਇੰਨੀ ਸ਼ਕਤੀ। ਵੇਖੋ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਕਹਿ ਨਹੀਂ ਰਹੇ, ਅਸਲ ਵਿਚ ਇਹੋ ਜਿਹੀ ਸ਼ਕਤੀ ਬਾਬੇ ਸਾਵਣ ਮੱਲ ਨੂੰ ਸਤਿਗੁਰਾਂ ਨੇ ਦੇ ਦਿੱਤੀ ਹੈ। ਮਹਾਰਾਜ ਜੀ ਕਹਿੰਦੇ ਇੰਨੀ ਸ਼ਕਤੀ ਇਹਨੂੰ ਦੇ ਦਿੱਤੀ ਹੈ, ਦੇਵਤੇ ਤੇ ਦਾਨਵ ਦੋਵੇਂ ਦੀ ਆਗਿਆ ਚ ਚੱਲਣਗੇ, ਰਾਕਸ਼ ਵੀ ਤੇ ਦੇਵਤੇ ਵੀ ਇਹਦਾ ਹੁਕਮ ਮੰਨਣਗੇ, ਇਹਦਾ ਹੁਕਮ ਨਹੀਂ ਮੋੜ ਸਕਣਗੇ।
ਮਹਾਸ਼ਕਤੀ ਸਮੈਂ ਬਈ ਲੈ ਕੀ ਜੈ ਤਰਾਸਾ।
ਬੜੀ ਵੱਡੀ ਮਹਾਸ਼ਕਤੀ ਪੈਦਾ ਹੋ ਗਈ ਹੈ, ਇਸ ਕਰਕੇ ਹੇ ਮਾਈ ਤੂੰ ਆਪਣੇ ਮਨ ਚ ਤਰਾਸ ਨਾ ਰੱਖ, ਤੂੰ ਆਪਣੇ ਮਨ ਚ ਕਿਸੇ ਪ੍ਰਕਾਰ ਦਾ ਡਰ ਨਾ ਰੱਖ।
ਗਈ ਸਗਨ ਕੋ ਦੀਨ ਬਨ ਕੁਛ ਕਰ ਪਰਵਾਸਾ।
ਧੰਨ ਗੁਰੂ ਅਮਰਦਾਸ ਸਾਹਿਬ ਨੇ ਬਚਨ ਕਹੇ ਸੁਣ ਕੇ ਮਾਈ ਨੂੰ ਕੁਝ ਹੌਸਲਾ ਬਣਿਆ, ਇਹਦੇ ਮਨ ਚ ਕੁਝ ਧੀਰਜ ਬਣਿਆ, ਤੇ ਫਿਰ ਇਹ ਧੀਰਜ ਰੱਖ ਕੇ ਵੀ ਚਲੋ ਗੁਰੂ ਸਾਹਿਬ ਨੇ ਕਹਿ ਦਿੱਤਾ ਤੇ ਜ਼ਰੂਰ ਇਸੇ ਤਰ੍ਹਾਂ ਹੀ ਹੋਵੇਗਾ, ਭਰੋਸਾ ਵੀ ਸੀ ਮਹਾਰਾਜ ਜੀ ਦੇ ਬਚਨਾਂ ਤੇ ਸਤਿਗੁਰਾਂ ਦੇ ਬਚਨ ਸੁਣ ਕੇ ਕੁਝ ਕੁ ਭਰੋਸਾ ਰੱਖ ਕੇ ਧੀਰਜ ਰੱਖ ਕੇ ਮਾਈ ਆਪਣੇ ਘਰ ਵਾਪਸ ਗਈ ਹੈ।
ਸਾਵਣ ਮੱਲ ਹਕਾਰ ਪੁਨ ਨਿਯਨਿਕਤ ਬਿਠਾਵਾ।
ਸਤਿਗੁਰਾਂ ਨੇ ਬਾਬੇ ਸਾਵਣ ਮੱਲ ਨੂੰ ਬੁਲਾਇਆ ਆਪਣੇ ਕੋਲ, ਆਖਿਆ ਭਾਈ ਬਾਬੇ ਸਾਵਣ ਮੱਲ ਨੂੰ ਲਿਆਓ ਸਾਡੇ ਕੋਲ ਸੱਦ ਕੇ। ਸਤਿਗੁਰਾਂ ਦਾ ਹੁਕਮ ਸੁਣਦਿਆਂ ਬਾਬਾ ਸਾਵਣ ਮੱਲ ਜੀ ਆਏ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਸਾਵਣ ਮੱਲ ਨੂੰ ਕੋਲ ਬਿਠਾਇਆ।
ਇੱਕ ਮਾਲ ਕਰ ਪਹੁੰਚਣੋ ਗੁਰ ਹਾਥੀ ਉਠਾਵਾ।
ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਹੱਥ ਵਿਚ ਇੱਕ ਰੁਮਾਲ ਸੀ ਜਿਹਦੇ ਨਾਲ ਮਹਾਰਾਜ ਜੀ ਹੱਥ ਪੂੰਜਦੇ ਸਨ। ਧੰਨ ਗੁਰੂ ਅਮਰਦਾਸ ਸਾਹਿਬ ਦੇ ਹੱਥ ਚ ਇੱਕ ਰੁਮਾਲ ਸੀ, ਉਹ ਰੁਮਾਲ ਨਾਲ ਮਹਾਰਾਜ ਜੀ ਹੱਥ ਪੂੰਜਦੇ ਸੀ ਜਦੋਂ ਹੱਥ ਧੋਣੇ, ਤੇ ਉਸ ਰੁਮਾਲ ਨਾਲ ਸਤਿਗੁਰਾਂ ਨੇ ਹੱਥ ਪੂੰਜਣੇ, ਹੱਥ ਪੂੰਜਣ ਵਾਲਾ ਉਹ ਰੁਮਾਲ ਗੁਰੂ ਅਮਰਦਾਸ ਸਾਹਿਬ ਜੀ ਨੇ ਚੁੱਕਿਆ।
ਦਇਓ ਤਿਸੈ ਸਮਝਾਏ ਕਰ ਇਸ ਅਜ਼ਮਤ ਭਾਰੇ, ਚੈ ਜੇ ਕਿਸੈ ਸੰਘਾਰ ਦਿਓ ਚੈ ਮ੍ਰਿਤਕ ਜਿਵਾਰੇ।
ਮਹਾਰਾਜ ਜੀ ਕਹਿਣ ਲੱਗੇ ਉਹ ਰੁਮਾਲ ਬਾਬੇ ਸਾਵਣ ਮੱਲ ਨੂੰ ਫੜਾਇਆ, ਕਹਿੰਦੇ ਲੈ ਸਾਵਣ ਮੱਲ ਇਹ ਰੁਮਾਲ ਨਹੀਂ ਗੁਰੂ ਨਾਨਕ ਦੇ ਘਰ ਦੀ ਬਖਸ਼ਿਸ਼ ਹੈ, ਇਹਦੇ ਵਿਚ ਇੰਨੀ ਸ਼ਕਤੀ ਹੈ, ਇਹ ਰੁਮਾਲ ਜਿਹੜਾ ਅਸੀਂ ਤੈਨੂੰ ਦੇਣ ਲੱਗੇ ਆ ਇਹਦੇ ਚ ਇੰਨੀ ਕਰਾਮਾਤ ਹੈ, ਇੰਨੀ ਸ਼ਕਤੀ ਹੈ ਵੀ ਇਹਦੇ ਨਾਲ ਚਾਹੇ ਭਾਵੇਂ ਕਿਸੇ ਨੂੰ ਤੂੰ ਮਾਰ ਦੇ ਤੇ ਭਾਵੇਂ ਕਿਸੇ ਮਰੇ ਹੋਏ ਨੂੰ ਜਵਾ ਦੇ, ਇੰਨੀ ਸ਼ਕਤੀ ਹੈ ਇਸ ਰੁਮਾਲ ਚ। ਖਾਲਸਾ ਜੀ, ਗੁਰੂ ਘਰ ਦੇ ਹਰ ਇੱਕ ਸ਼ੈ ਵਿਚ ਸ਼ਕਤੀ ਹੈ, ਕਲਾ ਹੈ, ਕਿਤੇ ਵੀ ਸਤਿਗੁਰਾਂ ਦੇ ਨਾਲ ਅੰਗਾਂ ਨਾਲ ਲੱਗੀ ਹੋਈ ਚੀਜ਼ ਜਿਹੜੀ ਹੈ ਉਹਦੇ ਵਿਚ ਵੀ ਕਲਾ, ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਕਤੀ ਨਾਲ ਛੂ ਕੇ ਸ਼ਕਤੀ ਵਾਲੀ ਹੋ ਜਾਂਦੀ। ਮਹਾਰਾਜ ਜੀ ਕਹਿਣ ਲੱਗੇ ਰੁਮਾਲ ਹੈ ਤੇ ਲੋਕਾਂ ਦੇ ਵੇਖਣ ਚ ਰੁਮਾਲ ਹੈ ਪਰ ਇਹਦੇ ਚ ਬੜੀਆਂ ਸ਼ਕਤੀਆਂ ਨੇ। ਤੂੰ ਚਾਹੇ ਇਸ ਰੁਮਾਲ ਨਾਲ ਕਿਸੇ ਨੂੰ ਮਾਰ ਦੇਈ ਤੇ ਚਾਹੇ ਤੇ ਇਸੇ ਰੁਮਾਲ ਦੀ ਸ਼ਕਤੀ ਨਾਲ ਕਿਸੇ ਮਰੇ ਹੋਏ ਨੂੰ ਤੂੰ ਜਵਾਬ ਹੀ ਸਕਦਾ ਹੈ।
ਜਿਸ ਕੀ ਚਿਤ ਮੈਂ ਚਾਹ ਹੋਏ ਇਸ ਮੈਂ ਤੇ ਲੀਜੈ,
ਜਿਹਦੇ ਵੀ ਚਿਤ ਦੀ ਜੋ ਚਾਹਨਾ ਹੋਵੇ ਰੁਮਾਲ ਜੇ ਤੂੰ ਉਹਦੇ ਮੱਥੇ ਤੇ ਰੱਖੇਗਾ ਉਹਦੀ ਉਹ ਚਾਹਨਾ ਪੂਰੀ ਹੋ ਜਾਏਗੀ। ਇਸ ਰੁਮਾਲ ਵਿਚ ਇਹੋ ਜਿਹੀਆਂ ਬਰਕਤਾਂ ਨੇ, ਇਹੋ ਜਿਹੀਆਂ ਬਖਸ਼ਿਸ਼ਾਂ ਨੇ ਕਿ ਜਿਹੜਾ ਵੀ ਤੇਰੇ ਕੋਲ ਕੋਈ ਕਾਮਨਾ ਰੱਖ ਕੇ ਆਏਗਾ, ਕੋਈ ਵੀ ਕਾਮਨਾ ਰੱਖ ਕੇ ਆਏਗਾ, ਉਹਨਾਂ ਦੀਆਂ ਉਹ ਕਾਮਨਾਵਾਂ ਪੂਰਨ ਹੋਣਗੀਆਂ।
ਸਰਬ ਸੁਰ ਅਸੁਰ ਆਦਰ ਚਾਹੇ ਸੋ ਕਹਿ ਦੀਜੈ,
ਜਿੰਨੇ ਦੇਵਤੇ ਤੇ ਜਿਤਨੇ ਦਾਨਵ ਰਾਕਸ਼ ਨੇ ਉਹ ਸਾਰੇ ਇਹਦੇ ਆਦਰ ਕਰਨਗੇ, ਇਹਦੀ ਹੁਕਮ ਚ ਆਗਿਆ ਚ ਤਾਬਿਆਂ ਚ ਚੱਲਣਗੇ। ਇਹ ਰੁਮਾਲ ਨਹੀਂ, ਇਹ ਗੁਰੂ ਨਾਨਕ ਦੇ ਘਰ ਦੀ ਕਰਾਮਾਤ ਹੈ। ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੀ ਬਖਸ਼ਿਸ਼ ਹੈ ਸਾਵਣ ਮਲ ਤੈਨੂੰ, ਕਿ ਜਿਤਨੇ ਦੇਵਤੇ ਤੇ ਦਾਨਵ ਨੇ ਉਹ ਇਸ ਰੁਮਾਲ ਦੇ ਤਾਬਿਆਂ ਚੱਲਣਗੇ, ਇਸ ਰੁਮਾਲ ਦੀ ਆਗਿਆ ਵਿਚ ਚੱਲਣਗੇ। ਜੋ ਤੂੰ ਕਹੇਗਾ ਉਹ ਤੇਰਾ ਹੁਕਮ ਸਤ ਕਰਕੇ ਮੰਨਣਗੇ।
ਸਾਤੀ ਅਜ਼ਮਤ ਕੀ ਇਹੀ ਨਿਰਸੰਸੈ ਮਾਨੋ,
ਆਪਣੇ ਮਨ ਚ ਨਿਰਸੰਸੇ ਗੱਲ ਮੰਨ ਲੈ ਕਿ ਰੁਮਾਲ ਨਹੀਂ ਇਹ ਕਰਾਮਾਤਾਂ ਦੀ ਥੈਲੀ ਹੈ। ਥੈਲੀ ਥਾਤੀ ਕਹਿੰਦੇ ਨੇ ਥੈਲੀ ਨੂੰ, ਇਹ ਅਜ਼ਮਤਾਂ ਦੀ ਥੈਲੀ ਹੈ, ਇਹ ਕਰਾਮਾਤਾਂ ਦੀ ਥੈਲੀ ਹੈ। ਖਾਲਸਾ ਜੀ, ਸਤਿਗੁਰਾਂ ਨੇ ਕਰਾਮਾਤ ਅਜ਼ਮਤ ਵਿਖਾਈ ਉਥੇ ਵਿਖਾਈ ਜਿੱਥੇ ਲੋੜ ਹੈ, ਤੇ ਇਹ ਅਜ਼ਮਤ ਨਹੀਂ ਕਹਿ ਸਕਦੇ, ਗੁਰੂ ਸਾਹਿਬ ਦਾ ਚੋਜ ਹੈ ਤੇ ਚੋਜੀ ਮੇਰੇ ਸਾਹਿਬ ਨੇ ਚੋਜ ਵਰਤਾਉਂਦੇ ਨੇ, ਤਾਂ ਹੀ ਦੁਨੀਆਂ ਸਤਿਗੁਰਾਂ ਦੇ ਚਰਨਾਂ ਚ ਝੁਕ ਕੇ ਨਮਸਕਾਰ ਕਰਦੀ ਹੈ। ਪਿੱਛੇ ਜੀ ਦਾਸ ਦੇ ਵਿਦਿਆ ਗੁਰੂ ਇਕ ਥਾਂ ਤੇ ਕਥਾ ਕਰ ਰਹੇ ਸਨ ਤੇ ਉਨ੍ਹਾਂ ਨੇ ਵੀ ਇਹ ਬਚਨ ਸੁਣਾਇਆ ਵੀ ਅਸਲੀਅਤ ਹੈ, ਸੱਚਾਈ ਹੈ। ਦੋ ਪ੍ਰਕਾਰ ਦੀਆਂ ਸਤਾਵਾਂ ਦਿਮਾਗ ਦੀਆਂ ਸ਼ਕਤੀਆਂ ਸਾਡੇ ਅੰਦਰ ਹੁੰਦੀਆਂ ਨੇ, ਇਕ ਅਚੇਤ ਹੈ ਤੇ ਦੂਸਰੀ ਚੇਤਨਾ ਵਾਲੀ ਸ਼ਕਤੀ ਹੈ। ਅਚੇਤ ਮਨ ਦੇ ਦੁਆਰਾ ਜਦੋਂ ਅਸੀਂ ਆਪਣੀ ਚੇਤਨਾ ਵਾਲੀ ਸੁਰਤੀ ਨੂੰ ਜਗਾਉਂਦੇ ਹਾਂ ਤੇ ਚੇਤਨਾ ਵਾਲੀ ਸੁਰਤੀ ਵਿਚ ਇਹ ਅਜਮਤਾਂ ਕਰਾਮਾਤਾਂ ਸੁਤੇ ਸੇਧੀ ਫੁਰ ਕੇ ਸਾਹਮਣੇ ਆ ਜਾਂਦੀਆਂ ਨੇ। ਨਾਮ ਵੀ ਸਾਡੀ ਅਚੇਤ ਬਿਰਤੀ ਨੂੰ ਜਗਾਉਂਦਾ ਨਾ, ਉਹ ਚੇਤਨਾ ਵਾਲੇ ਪਾਸੇ ਸਾਡੀ ਸੁਰਤ ਨੂੰ ਲੈ ਕੇ ਚਲਿਆ ਜਾਂਦਾ ਹੈ, ਉਥੇ ਫਿਰ ਜਾ ਕੇ ਅਜਮਤਾਂ ਕਰਾਮਾਤਾਂ ਸ਼ਕਤੀਆਂ ਵੀ ਫੁਰਾਉਂਦੀਆਂ ਨੇ। ਤੋ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਬਾਬਾ ਸਾਵਣ ਮੱਲ ਜੀ ਇਹ ਰੁਮਾਲ ਨਹੀਂ, ਦਰਅਸਲ ਇਹ ਕਰਾਮਾਤਾਂ ਦੀ ਥੈਲੀ ਹੈ, ਇਹ ਅਜਮਤਾਂ ਦੀ ਥੈਲੀ ਹੈ।
ਕਰੋ ਦੇਸ਼ ਸਿੱਖ ਆਪਣੋ ਪੁਨ ਕਾਜ ਬਖਾਨੋ,
ਆਓ ਇਹ ਰੁਮਾਲ ਲੈ ਜਾਓ ਆਪਣੇ ਨਾਲ ਤੇ ਹਰੀਪੁਰ ਜਾਓ ਤੇ ਹਰੀਪੁਰ ਨੂੰ ਜਾ ਕੇ ਆਪਣਾ ਸਿੱਖ ਬਣਾਓ, ਉਥੋਂ ਦੇ ਲੋਕਾਂ ਨੂੰ ਆਪਣਾ ਸਿੱਖ ਬਣਾ ਲਵੋ, ਜੋ ਚਾਹੋ ਉਹ ਕਰਨਗੇ, ਉਹ ਲੋਕ ਤੁਹਾਡਾ ਕਿਹਾ ਹੋਇਆ ਮੰਨਣਗੇ।
ਪਪਰੇ ਕਾ ਪਹਾੜੀਏ ਆਇਸ ਨੈ ਮੰਨੈ,
ਜੀ ਕਹਿੰਦੇ ਵਿਚਾਰੇ ਪਹਾੜੀਏ ਕੀ ਨੇ ਜਿਹੜੀ ਤੁਹਾਡੀ ਆਗਿਆ ਨਾ ਮੰਨਣ। ਇਹ ਰੁਮਾਲ ਲੈ ਜਾਓ, ਇਹ ਪਹਾੜੀਏ ਹੈ ਨੀ ਕੀ ਵਿਚਾਰੇ ਜਿਹੜੇ ਤੁਹਾਡੀ ਆਗਿਆ ਨਾ ਮੰਨਣ।
ਤੀਨ ਲੋਕ ਪਰ ਹੁਕਮ ਤੁਵ ਮੈਂ ਫੇਰਨ ਛਾਨੈ,
ਸਤਨਾਮ ਸਿਰੇ। ਮਹਾਰਾਜ ਕਹਿੰਦੇ ਪਹਾੜੀਏ ਵਿਚਾਰੇ ਕੀ ਨੇ ਜਿਹੜੀ ਆਗਿਆ ਨਾ ਮੰਨਣ ਤੁਹਾਡੀ। ਤਿੰਨਾਂ ਲੋਕਾਂ ਦੇ ਜਿਹੜੇ ਪਤੀ ਨੇ ਨਾ, ਤਿੰਨਾਂ ਲੋਕਾਂ ਦੇ ਦੇਵਤੇ, ਉਹ ਵੀ ਤੁਹਾਡਾ ਹੁਕਮ ਮੰਨਣਗੇ, ਉਹ ਵੀ ਉਹਨਾਂ ਤੇ ਹੁਕਮ ਕਰੋਗੇ, ਉਹ ਵੀ ਆਖਣਗੇ ਬਾਬਾ ਜੀ ਹਾਜ਼ਰ ਹਾਂ ਅਸੀਂ। ਤਿੰਨਾਂ ਲੋਕਾਂ ਦੇ ਜਿਹੜੇ ਪਤੀ ਬ੍ਰਹਮਾ ਸ਼ਿਵ ਨੂੰ ਵਿਸ਼ਨੂੰ ਤੇ ਮਹੇਸ਼ ਵੀ ਤੁਹਾਡੀ ਆਗਿਆ ਵਿਚ ਚੱਲਣਗੇ, ਉਹ ਤੁਹਾਡਾ ਹੁਕਮ ਮੰਨਣਗੇ, ਤੁਹਾਡਾ ਹੁਕਮ ਮੋੜ ਨਹੀਂ ਸਕਣਗੇ।
ਲੈ ਰੁਮਾਲ ਹਰ ਖਿਓਰ ਦੇ ਕਰ ਜੋਰ ਬਖਾਨੀ,
ਮਹਾਰਾਜ ਜੀ ਦੇ ਕੋਲੋਂ ਰੁਮਾਲ ਲੈ ਕੇ ਬਾਬਾ ਸਾਵਣ ਮੱਲ ਜੀ ਬੜੇ ਖੁਸ਼ ਹੋਏ। ਬਾਬਾ ਸਾਵਣ ਮੱਲ ਦੇ ਮਨ ਚ ਬੜੀ ਖੁਸ਼ੀ ਹੋਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਰੁਮਾਲ ਲੈ ਕੇ ਖੁਸ਼ੀ ਦੇ ਨਾਲ ਹੱਥ ਜੋੜ ਕੇ ਬਾਬਾ ਸਾਵਣ ਮੱਲ ਜੀ ਕਹਿਣ ਲੱਗੇ,
ਪ੍ਰਭ ਜੀ ਸਭ ਕਾਰਜ ਬਣੈ ਅਜ਼ਮਤ ਲੈ ਮਾਨੀ।
ਮਹਾਰਾਜ ਸੱਚੇ ਪਾਤਸ਼ਾਹ ਜੀ ਬਸ ਹੁਣ ਤਾਂ ਆਪੇ ਹੋ ਜਾਣਗੇ ਸਾਰੇ ਕੰਮ, ਜਿੱਥੇ ਅਜ਼ਮਤ ਹੁੰਦੀ ਆ ਕਰਾਮਾਤ ਹੁੰਦੀ ਉੱਥੇ ਆਪੇ ਮਹਾਰਾਜ ਜੀ ਝੁਕ ਜਾਂਦੇ ਨੇ ਲੋਕ। ਪਾਤਸ਼ਾਹ ਹੁਣ ਤੁਸੀਂ ਕਿਰਪਾ ਕਰ ਦਿੱਤੀ ਆ, ਅਜ਼ਮਤ ਦੇ ਦਿੱਤੀ ਹੈ, ਇਸ ਅਜ਼ਮਤ ਨੂੰ ਪਹਾੜੀਏ ਲੋਕ ਜਿਹੜੇ ਨੇ ਉਹ ਮੰਨ ਜਾਣਗੇ। ਉਹਨਾਂ ਦਾ ਮਨ ਹੁਣ ਪਤੀਜ ਜਾਏਗਾ ਇਸ ਪਾਵਨ ਅਜ਼ਮਤ ਨੂੰ, ਕਰਾਮਾਤ ਨੂੰ ਵੇਖ ਕੇ।
ਇਹ ਰੁਮਾਲ ਸਿਰ ਪਰ ਧਰਿਓ ਖੁੱਲ ਗਏ ਕਪਾਟਾ।
ਸਤਿਗੁਰਾਂ ਦੇ ਹੱਥੋਂ ਰੁਮਾਲ ਲੈ ਕੇ ਨਾ ਬਾਬੇ ਸਾਵਣ ਮੱਲ ਨੇ ਆਪਣੇ ਸਿਰ ਤੇ ਰੱਖਿਆ। ਕਹਿੰਦੇ ਜਦੋਂ ਰੁਮਾਲ ਆਪਣੇ ਸਿਰ ਤੇ ਰੱਖਿਆ ਤੇ ਬਾਬੇ ਸਾਵਣ ਮੱਲ ਦੇ ਕਪਾਟ ਖੁੱਲ ਗਏ। ਕਪਾਟ ਜਿੰਨੇ ਬਜਰ ਕਪਾਟ ਸੀ ਨਾ, ਉਹ ਬਜਰ ਕਪਾਟ ਸਤਿਗੁਰੂ ਜੀ ਦੇ ਰੁਮਾਲ ਨੂੰ ਸਿਰ ਤੇ ਰੱਖਦਿਆਂ ਉਹ ਭਰਮ ਦੇ ਪਰਦੇ ਖੁੱਲ ਗਏ, ਕਪਾਟ ਖੁੱਲ ਗਏ ਬਾਬੇ ਸਾਵਣ ਮੱਲ ਦੇ।
ਸਭ ਸਿੱਧਾ ਆ ਗਏ ਖਰੀ ਹਿਰਿਓ ਮਨ ਛਾਠਾ।
ਕਹਿੰਦੇ ਉਸ ਵਕਤ ਸਾਰੀਆਂ ਰਿੱਧੀਆਂ ਸਿੱਧੀਆਂ ਸਾਹਮਣੇ ਹੱਥ ਜੋੜ ਕੇ ਖਲੋਤੀਆਂ ਦਿਸ ਪਈਆਂ। ਜਦੋਂ ਕਪਾਟ ਖੁੱਲੇ ਤੇ ਉਹਨਾਂ ਕਪਾਟਾਂ ਦੇ ਖੁੱਲਦਿਆਂ ਹੀ ਸਾਰੀਆਂ ਸਿੱਧੀਆਂ ਰਿੱਧੀਆਂ ਉਹ ਹੱਥ ਜੋੜ ਕੇ ਸਾਹਮਣੇ ਖੜੀਆਂ ਬਾਬੇ ਸਾਵਣ ਮੱਲ ਨੂੰ ਦਿਸ ਗਈਆਂ। ਸਾਰੀਆਂ ਰਿੱਧੀਆਂ ਸਿੱਧੀਆਂ ਸਾਹਮਣੇ ਵੇਖ ਲਈਆਂ, ਸਾਰਾ ਠਾਟ ਹੋਰ ਦਾ ਹੋਰ ਹੀ ਨਜ਼ਰ ਆਉਣ ਲੱਗਾ, ਦਿਸਣ ਲੱਗਾ।
ਵੰਦਨ ਕਰ ਗਮਨਿਓ ਸਦਨ ਮਾਤਾ ਆਦਿ ਕੁਟੁੰਬਾ।
ਮਹਾਰਾਜ ਗੁਰੂ ਅਮਰਦਾਸ ਸਾਹਿਬ ਨੂੰ ਵੰਦਨਾ ਕੀਤੀ ਬਾਬਾ ਸਾਵਣ ਮੱਲ ਜੀ ਨੇ, ਮੱਥਾ ਟੇਕਿਆ ਤੇ ਨਮਸਕਾਰ ਕਰਕੇ ਘਰ ਗਏ। ਆਪਣੇ ਘਰ ਜਾ ਕੇ ਮਾਤਾ ਨੂੰ, ਪਰਿਵਾਰ ਨੂੰ, ਬੱਚਿਆਂ ਨੂੰ, ਬਾਬਾ ਸਾਵਣ ਮੱਲ ਜੀ ਗ੍ਰਿਸਤੀ ਵੀ ਸਨ, ਕਹਿੰਦੇ ਬੱਚਿਆਂ ਨੂੰ, ਪਰਿਵਾਰ ਨੂੰ ਤੇ ਮਾਤਾ ਨੂੰ ਜਾ ਕੇ ਘਰ ਜਾ ਕੇ ਮਿਲੇ ਹਨ।
ਸਭ ਕੋ ਧੀਰਜ ਕਹਿ ਦੇਈ ਮੁਝ ਬਡੋ ਅਲੰਮਾ।
ਮਾਤਾ ਨੂੰ ਧੀਰਜ ਦਿੱਤਾ ਬਾਬੇ ਸਾਵਣ ਮੱਲ ਨੇ, ਆਖਿਆ ਮਾਤਾ ਜੀ ਚਿੰਤਾ ਨਾ ਕਰੋ ਕਿਉਂਕਿ ਮੇਰੇ ਸਤਿਗੁਰਾਂ ਨੇ ਮੈਨੂੰ ਬੜਾ ਵੱਡਾ ਆਸਰਾ ਦੇ ਦਿੱਤਾ। ਹੁਣ ਨਾ ਮੇਰਾ ਫਿਕਰ ਕਰਿਆ ਜੇ ਤੁਸੀਂ ਕੋਈ ਵੀ ਉੱਥੇ ਡਾਕਣਾ ਰਹਿੰਦੀਆਂ ਨੇ। ਮੇਰੇ ਸਤਿਗੁਰੂ ਜੀ ਨੇ ਮੈਨੂੰ ਬੜਾ ਵੱਡਾ ਅਲੰਬ, ਬੜਾ ਵੱਡਾ ਆਸਰਾ ਗੁਰੂ ਅਮਰਦਾਸ ਸਾਹਿਬ ਜੀ ਨੇ ਦੇ ਦਿੱਤਾ।
ਮੈਂ ਚਿੰਤਾ ਚਿਤ ਮੈਂ ਕਰੋ ਪਦ ਊਚ ਮਿਲਿਓ।
ਆਪਣੇ ਮਨ ਚ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਕਰਨੀ, ਕਿਸੇ ਪ੍ਰਕਾਰ ਦਾ ਫਿਕਰ ਨਹੀਂ ਕਰਨਾ ਕਿਉਂਕਿ ਮੇਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਮੈਨੂੰ ਬੜਾ ਉੱਚਾ ਪਦ ਬਖਸ਼ ਦਿੱਤਾ, ਬੜੀ ਉੱਚੀ ਪਦਵੀ ਜਿਹਦੀ ਮੈਨੂੰ ਉਮੀਦ ਨਹੀਂ ਸੀ ਕਿ ਮੈਨੂੰ ਵੀ ਇੰਨੀ ਵੱਡੀ ਉੱਚੀ ਪਦਵੀ ਮਿਲ ਸਕਦੀ ਹੈ। ਉਹ ਪਦਵੀ ਦੀ ਦਾਤ ਮੇਰੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਮੈਨੂੰ ਬਖਸ਼ ਦਿੱਤੀ। ਮਨੀਚੋ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ, ਗਰੀਬ ਨਿਵਾਜ ਗੁਸਈਆ ਮੇਰਾ, ਮਾਥੈ ਛਤਰ ਤਰੈ। ਨੀਵਿਆਂ ਨੂੰ ਉੱਚਿਆਂ ਕਰਨ ਦਾ ਇਹ ਬਿਰਦ ਹੈ ਮੇਰੇ ਸਤਿਗੁਰਾਂ ਦਾ, ਤੇ ਮੇਰੇ ਪਾਤਸ਼ਾਹ ਨੇ ਕਿਰਪਾ ਕਰਕੇ ਮੈਂ ਨੀਵੇਂ ਨੂੰ ਬੜੀ ਉੱਚੀ ਪਦਵੀ ਦੀ ਦਾਤ ਬਖਸ਼ ਦਿੱਤੀ ਹੈ।
ਮੁਦਦ ਕਰਿਓ ਪਰਿਵਾਰ ਕੋ ਪੁਨ ਪੰਥ ਚਲਿਓ।
ਕਹਿਣ ਲੱਗੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੀ ਵੱਡੀ ਦਾਤ ਦੇ ਦਿੱਤੀ ਹੈ ਮੈਨੂੰ। ਏਦਾਂ ਦੇ ਬਚਨ ਪਰਿਵਾਰ ਨੂੰ ਕਹੇ ਬਾਬੇ ਸਾਵਣ ਮੱਲ ਨੇ, ਘਰਦਿਆਂ ਨੂੰ ਸਾਰਿਆਂ ਨੂੰ ਇਹ ਗੱਲ ਦੱਸੀ, ਰੁਮਾਲ ਵੀ ਵਿਖਾਇਆ ਵੀ ਇਹ ਗੁਰੂ ਸਾਹਿਬ ਨੇ ਮੈਨੂੰ ਬਖਸ਼ਿਸ਼ ਦਿੱਤੀ ਹੈ। ਸਾਰੇ ਪਰਿਵਾਰ ਨੂੰ ਇਸ ਤਰ੍ਹਾਂ ਧੀਰਜ ਦੇ ਕੇ ਖੁਸ਼ ਕਰਕੇ ਬਾਬਾ ਸਾਵਣ ਮੱਲ ਜੀ ਸ੍ਰੀ ਗੋਇੰਦਵਾਲ ਸਾਹਿਬ ਤੋਂ ਹਰੀਪੁਰ ਜਿਹੜਾ ਨਗਰ ਹੈ ਉਸ ਪਾਸੇ ਨੂੰ ਚੱਲ ਪਏ ਨੇ।
ਸਨੇ ਸਨੇ ਗਮਨਿਓ ਤਬੈ ਮਗ ਲੰਘਿਓ ਸਾਰੇ।
ਸਨੇ ਸਨੇ ਸਹਿਜੇ ਸਹਿਜੇ ਚਲਦਿਆਂ ਚਲਦਿਆਂ ਬਾਬਾ ਸਾਵਣ ਮੱਲ ਜੀ ਇਕੱਲੇ ਹੀ ਸਾਰਾ ਪੈਂਡਾ ਤੈਅ ਕਰਦਿਆਂ ਕਰਦਿਆਂ ਪਹਾੜਾਂ ਦੇ ਇਲਾਕੇ ਚ ਆ ਗਏ ਨੇ।
ਗਇਓ ਹੁਰੀ ਹਰੀਪੁਰ ਕੇ ਨਿਕਟ ਗਿਰ ਰੁਚਰਨ ਨਿਆਰੇ।
ਚਲਦਿਆਂ ਚਲਦਿਆਂ ਹਰੀਪੁਰ ਜਿਹੜਾ ਨਗਰ ਸੀ ਪਹਾੜਾਂ ਵਿਚ ਉਹਦੇ ਕੋਲ ਪਹੁੰਚੇ ਨੇ, ਤੇ ਹਰੀਪੁਰ ਨਗਰ ਦੇ ਕੋਲ ਜਦੋਂ ਗਏ ਤੇ ਬੜੇ ਬੜੇ ਉੱਚੇ ਪਹਾੜ ਵੇਖ ਕੇ, ਬੜੇ ਬੜੇ ਉੱਚੇ ਪਹਾੜਾਂ ਦਾ ਸਿਖਰ ਵੇਖਿਆ।
ਸੁੰਦਰ ਬਨ ਉਪ ਬਨ ਜਾ ਹਰਿਆਵਲ ਹੋਏ।
ਬੜੇ ਬੜੇ ਸੋਹਣੇ ਬਾਗ ਬਗੀਚੇ ਜੰਗਲਾਂ ਵਿਚ, ਬੜੇ ਬੜੇ ਪਹਾੜਾਂ ਵਿਚ ਜੰਗਲ ਵੀ ਬੜੇ ਨੇ, ਤੇ ਜੰਗਲ ਬੜੇ ਸੁੰਦਰ, ਦਰਖਤ ਵੇਖੇ ਤੇ ਦਰਖਤਾਂ ਤੇ ਫਲ ਫੁੱਲ ਉਹ ਲੱਗੇ ਹੋਏ ਵੇਖੇ, ਬਾਗ ਬਗੀਚੇ ਵੇਖੇ ਹਨ।
ਪੱਤਰ ਫਲ ਫੁੱਲ ਗਨ ਸਾਵਣ ਮੱਲ ਜੋਏ।
ਬੜੇ ਬੜੇ ਸੁੰਦਰ ਹਰੇ ਪੱਤੇ ਵੇਖੇ ਨੇ, ਬੜੇ ਬੜੇ ਸੁੰਦਰ ਫਲ ਲੱਗੇ, ਹਰਿਆਵਲ ਹੀ ਹਰਿਆਵਲ ਨਜ਼ਰ ਆਉਂਦੀ ਪਹਾੜਾਂ ਦੇ ਵਿਚ।
ਸਿਮਲ ਨੀਰ ਗਨ ਬਾਪ ਕਾ ਗਨ ਰਹਿ ਬਿਹੰਗਾ।
ਲਾਗੇ ਦਰਿਆ ਵਗ ਰਿਹਾ ਬਿਆਸ ਨਾਲ ਨਾਲ, ਤੇ ਦਰਿਆ ਦੇ ਪਾਣੀ ਦੀਆਂ ਛੱਲਾਂ ਵਗਦੀਆਂ ਨੇ, ਬੜਾ ਸੋਹਣਾ ਨਿਰਮਲ ਜਲ ਵਗ ਰਿਹਾ ਨਾਲ ਨਾਲ ਕੰਢੇ ਕੰਢੇ ਰਸਤੇ ਦੇ, ਤੇ ਪੰਛੀ ਜਿਹੜੇ ਨੇ ਉਹ ਚੋਹ ਚੁਹਾ ਰਹੇ ਨੇ, ਪੰਛੀਆਂ ਦੇ ਬੋਲਣ ਦੀ ਆਵਾਜ਼ ਉਹ ਕੰਨਾਂ ਵਿੱਚ ਪੈਂਦੀ ਹੈ।
ਨਰ ਅਵਕੀਰਨ ਜੈਕਾ ਤਰ ਬੇਕ ਸੁਰੰਗਾ,
ਕਹਿੰਦੇ ਬੜੇ ਲੋਕ ਉੱਥੇ ਫਿਰਦੇ ਦਿਸਦੇ ਨੇ ਤੇ ਜਿੱਥੇ ਜਿਨ੍ਹਾਂ ਦੇ ਸਰੀਰ ਦੇ ਜਿਹੜੇ ਬੇਖ ਨੇ ਉਹ ਵੀ ਰੰਗ ਬਿਰੰਗੇ ਕੱਪੜੇ ਬਸਤਰ ਉਹਨਾਂ ਨੇ ਧਾਰਨ ਕੀਤੇ ਹੋਏ ਨੇ।
ਸੁੰਦਰ ਸਰਬੰਗਨ ਵਿਖੇ ਤਰਨੀ ਗਨੇਰੇ,
ਉੱਥੇ ਇਸਤਰੀਆਂ ਨੇ ਜਿਹੜੀਆਂ ਪਹਾੜਾਂ ਦੀਆਂ ਰਹਿਣ ਵਾਲੀਆਂ ਪਹਾੜ ਨੇ ਉਹ ਵੀ ਬੜੀਆਂ ਸੁੰਦਰ ਸਰੂਪ ਬਾਬਾ ਸਾਵਣ ਮੱਲ ਜੀ ਨੇ ਵੇਖੀਆਂ ਨੇ।
ਅੱਖ ਕਮਲ ਕੀ ਪਾਖਰੀ ਚਲ ਚਾਲ ਕਨੇਰੀ,
ਜਿਨ੍ਹਾਂ ਦੇ ਨੇਤਰ ਬੜੇ ਸੁੰਦਰ ਨੇ, ਅੱਖਾਂ ਕਮਲ ਦੀਆਂ ਪੰਖੜੀਆਂ ਦੇ ਸਮਾਨ, ਔਰ ਚਾਲ ਜਿਨ੍ਹਾਂ ਦੀ ਬੜੀ ਸੁੰਦਰ ਸੋਹਣੀ ਚਾਲ ਚੱਲਦੇ ਨੇ।
ਕੰਠਕ ਪੋਤੀ ਸੁੰਦਰੀ ਸਮ ਓਠ ਪਰਵਾਲਾ,
ਜਿਨ੍ਹਾਂ ਦੇ ਗਲ ਕਬੂਤਰ ਦੇ ਗਲ ਵਾਂਗੂ ਬੜੇ ਸੁੰਦਰ ਤੇ ਬੁੱਲ ਲਾਲ ਰੰਗ ਦੇ ਬੜੇ ਸੁੰਦਰ ਹਨ।
ਯੋਗਨ ਕੋ ਧੀਰਜ ਹਰੈ ਐਸੀ ਗਨ ਬਾਲਾ,
ਜਿਹੜੀਆਂ ਸੁੰਦਰ ਇਸਤਰੀਆਂ ਨੇ ਪਹਾੜਾਂ ਰਹਿਣ ਵਾਲੀਆਂ ਪਹਾੜਾਂ ਦੀਆਂ ਕੇ ਜਿਹੜੀਆਂ ਯੋਗੀਆਂ ਦੇ ਮਨ ਨੂੰ ਵੀ ਹਰ ਲੈਣ, ਯੋਗੀਆਂ ਦੇ ਮਨ ਨੂੰ ਵੀ ਡਾਵਾਂ ਡੋਲ ਕਰ ਦੇਣ, ਉਹਨਾਂ ਦੀ ਸੁਰਤੀ ਨੂੰ ਵੀ ਡੁਲਾ ਕੇ ਰੱਖ ਦੇਣ।
ਆਨ ਦੇਸ਼ ਅਮਨੀ ਵਿਖੇ ਇਸ ਦੇਸ਼ ਸਮਾਨਾ,
ਕਹਿੰਦੇ ਹੋਰ ਜਿਹੜੇ ਦੇਸ਼ ਵਿਚ ਨੇ ਤੇ ਇਸ ਦੇਸ਼ ਦੇ ਵਿਚ ਹਨ।
ਅਬਲਾ ਕਿਤੂ ਹੋਤ ਮੈਂ ਅਸੁਰ ਜੁਰਮਾਨਾ,
ਇਸ ਇਲਾਕੇ ਦੀਆਂ ਕਿਉਂਕਿ ਹਰ ਧਰਤੀ ਦਾ ਆਪੋ ਆਪਣਾ ਹਿਸਾਬ ਕਿਤਾਬ ਹੁੰਦਾ ਹੈ, ਮਰੁਸਥਲ ਇਲਾਕਿਆਂ ਵਿਚ ਜਾਂ ਸਮਤਲ ਇਲਾਕਿਆਂ ਚ ਰਹਿਣ ਵਾਲੇ ਬੰਦਿਆਂ ਦੇ ਸਰੀਰਾਂ ਦੇ ਕੱਦ ਕਾਠ ਹੋਰ ਹੁੰਦੇ ਨੇ, ਔਰ ਜਿਹੜੇ ਪਹਾੜਾਂ ਚ ਰਹਿੰਦੇ ਨੇ ਉਹਨਾਂ ਦੇ ਸਰੀਰ ਕੁਝ ਹੋਰ ਢੰਗ ਦੇ ਬਣੇ, ਪਰਮੇਸ਼ਰ ਨੇ ਕੁਦਰਤ ਦੇ ਰੰਗ ਮੁਤਾਬਕ ਹੀ ਸਰੀਰ ਬਣਾਏ ਨੇ। ਤੇ ਕਹਿੰਦੇ ਇੱਥੇ ਦੀਆਂ ਜਿਹੜੀਆਂ ਇਸਤਰੀਆਂ ਨੇ ਪਹਾੜਾਂ ਦੀਆਂ ਜਾਂ ਮਰਦ ਨੇ ਉਹਨਾਂ ਦੇ ਸਰੀਰਾਂ ਦੀ ਆਕਿਰਤੀ ਵੀ ਹੋਰ ਹੈ, ਤੇ ਉਹੋ ਜਿਹੇ ਸਰੀਰ ਹੋਰ ਕਿਤੇ ਨਹੀਂ ਹਨ। ਇਧਰਲੇ ਜਿਹੜੇ ਸਮਤਲ ਇਲਾਕੇ ਨੇ ਇਧਰ ਦੇ ਇਲਾਕੇ ਦੇ ਰਹਿਣ ਵਾਲਿਆਂ ਦੇ ਸਰੀਰਾਂ ਵਾਂਗਰ ਨਹੀਂ।
ਰਾਜਧਾਨੀ ਤੇ ਨ੍ਰਿਤ ਕੀ ਨਰਗਨ ਧਨਵਾਨਾ,
ਹਰੀਪੁਰ ਜਿਹੜਾ ਨਗਰ ਹੈ ਉਹ ਰਾਜੇ ਦੀ ਰਾਜਧਾਨੀ ਸੀ, ਉੱਥੇ ਹੀ ਰਾਜਾ ਰਹਿੰਦਾ ਸੀ ਇਸ ਨਗਰ ਚ, ਜਿੱਥੇ ਬਾਬਾ ਸਾਵਣ ਮੱਲ ਜੀ ਆਏ ਨੇ। ਇਹ ਰਾਜਧਾਨੀ ਹੈ ਜਿੱਥੇ ਬੜੇ ਬੜੇ ਧਨਵਾਨ ਲੋਕ ਰਹਿੰਦੇ ਹਨ।
ਇੱਕ ਸੁੰਦਰਤਾ ਅਦਖੀ ਹੁਣ ਨਿਕਟ ਪਿਆਨਾ,
ਸੋਹਣਾ ਨਗਰ ਹਰੀਪੁਰ ਬਾਬੇ ਸਾਵਣ ਮੱਲ ਨੇ ਵੇਖਿਆ, ਵੇਖਦਿਆਂ ਵੇਖਦਿਆਂ ਬਾਬਾ ਜੀ ਨਗਰ ਦੇ ਕੋਲ ਪਹੁੰਚੇ ਨੇ।
ਰੋਦਨ ਕੋ ਬੜੀ ਸ਼ਬਦ ਹੈ ਸੁਨ ਸ਼੍ਰੋਣ ਮਝਾਰਾ,
ਜਦੋਂ ਹਰੀਪੁਰ ਦੇ ਕੋਲ ਪਹੁੰਚੇ ਨਾ ਮਹਿਲਾਂ ਦੇ ਨੇੜੇ ਤੇ ਉੱਥੇ ਰੋਣ ਦੀ ਆਵਾਜ਼ ਸੁਣੀ ਬਾਬੇ ਸਾਵਣ ਮੱਲ ਨੇ, ਵੀ ਰੋਣਾ ਪਿਆ ਹੋਇਆ, ਸਿਆਪਾ ਪਿਆ ਹੋਇਆ ਸੀ ਨਗਰ ਦੇ ਵਿਚ, ਰੋਣਾ ਪਿੱਟਣਾ ਹੋ ਰਿਹਾ ਸੀ।
ਲੋਕ ਸੈਂਕੜੇ ਮਿਲ ਰਹੇ ਕਰ ਹਾਹਾਕਾਰਾ,
ਸੈਂਕੜੇ ਲੋਕ ਆਪਸ ਵਿਚ ਮਿਲ ਕੇ ਹਾਹਾਕਾਰ ਕਰ ਰਹੇ ਸੀ, ਤਰਾਸ ਤਰਾਸ ਮਚੀ ਹੋਈ ਸੀ, ਮਹਿਲਾਂ ਦੇ ਵਿਚੋਂ ਵੀ ਚੀਖ ਝਿਹਾੜੇ ਦੀ ਆਵਾਜ਼ ਆ ਰਹੀ ਸੀ, ਪਟਰਾਣੀਆਂ ਰੋ ਰਹੀਆਂ ਸੀ, ਰਾਣੀਆਂ ਵੀ ਰੋ ਰਹੀਆਂ ਸਨ। ਇਹੋ ਜਿਹਾ ਸ਼ੋਕ ਦਾ ਮਾਹੌਲ ਬਾਬੇ ਸਾਵਣ ਮੱਲ ਨੇ ਹਰੀਪੁਰ ਨਗਰ ਚ ਪ੍ਰਵੇਸ਼ ਕਰਦਿਆਂ ਹੀ ਵੇਖਿਆ ਹੈ, ਤੇ ਵੇਖ ਕੇ ਬਾਬਾ ਸਾਵਣ ਮੱਲ ਜੀ ਪੁੱਛ ਰਹੇ ਨੇ ਵੀ ਕੀ ਕਾਰਨ ਹੈ।
ਬੂਝਿਓ ਇੱਕ ਨਰ ਕਿਆ ਬਯੋ ਕਿਉਂ ਰੋਦਨ ਤਾਨੈ,
ਪੁੱਛਿਆ ਬਾਬੇ ਸਾਵਣ ਮੱਲ ਨੇ ਵੀ ਕੀ ਗੱਲ ਹੈ ਭਾਈ, ਇੱਥੇ ਏਦਾਂ ਰੋਣਾ ਧੋਣਾ ਕਿਉਂ ਹੋ ਰਿਹਾ, ਏਦਾਂ ਦਾ ਚੀਖ ਝਿਹਾੜਾ ਕਿਉਂ ਮਚਿਆ ਹੋਇਆ।
ਨਗਰ ਦੁਖੀ ਸਗਰੋ ਐ ਔਰ ਸ਼ੋਕ ਮਾਨੈ,
ਸਾਰਾ ਨਗਰ ਬੜਾ ਦੁਖੀ ਆ, ਸਾਰੇ ਨਗਰ ਦੇ ਵਿਚ ਬੜੇ ਸ਼ੋਕ ਦੀ ਲਹਿਰ ਉਹ ਦੌੜੀ ਹੋਈ ਹੈ।
ਕੋ ਐਸੋ ਬੜ ਬਿਘਨ ਪਾ ਵਿਆਕੁਲ ਨਰ ਨਾਰੇ,
ਉਹ ਜਾ ਕਿਹੜਾ ਬਿਘਨ ਇੱਥੇ ਪੈ ਗਿਆ ਵੀ ਸਾਰੇ ਨਰ ਦੇ ਲੋਕ ਬੜੇ ਦੁਖੀ ਹੋ ਰਹੇ ਨੇ, ਸਾਰੇ ਨਗਰ ਨਿਵਾਸੀ ਬੜੇ ਦੁਖੀ ਹੋ ਰਹੇ ਨੇ।
ਦੁਖੀਅਤ ਹਰਕਤ ਕੋ ਨਹੀਂ ਸਭ ਹੈ ਇੱਕ ਸਾਰੇ,
ਖੁਸ਼ੀ ਨਜ਼ਰ ਨਹੀਂ ਆ ਰਹੀ, ਸਭ ਦੁਖੀ ਨੇ। ਉਹ ਬੰਦੇ ਨੇ ਦੱਸਿਆ ਜੀ ਸਾਡੇ ਨਗਰ ਵਿਚ ਇੱਕ ਬੜੀ ਵੱਡੀ ਘਟਨਾ ਵਰਤ ਗਈ ਹੈ, ਬੜਾ ਵੱਡਾ ਇਹੋ ਜਿਹਾ ਸਮੱਸਿਆ ਆਣ ਬਣੀ ਹੈ ਵੀ ਸਾਡੇ ਨਗਰ ਦੇ ਰਾਜੇ ਦਾ ਇੱਕੋ ਇੱਕ ਲੜਕਾ ਸੀ, ਉਹ ਲੜਕਾ ਗੁਜ਼ਰ ਗਿਆ, ਉਸ ਲੜਕੇ ਦੀ ਮੌਤ ਹੋ ਗਈ ਹੈ। ਬਾਬਾ ਸਾਵਣ ਮੱਲ ਜੀ ਨੇ ਆਖਿਆ ਵੀ ਇੱਥੇ ਹੁਣ ਗੁਰੂ ਘਰ ਦਾ ਪ੍ਰਤਾਪ ਵਿਖਾਣਾ ਪਏਗਾ, ਤਾਂ ਹੀ ਇਹ ਗੁਰੂ ਘਰ ਦੀ ਸ਼ਰਨ ਚ ਝੁਕਣਗੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਪ੍ਰਕਰਣਾਂ ਚ ਸਰਵਣ ਕਰੋਗੇ। ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਹੈ।